ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ ਸੋ ਕਹੋ ਟਲ ਗੁਰ
ਸੇਵੀਐ ਅਹਨਸ ਸਹਿਜ ਸੁਭਾਏ
ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ
ਜਾਏ
ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ
ਚੱਟੀਐ
ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ
ਜਨਮ ਦੀ ਕਟੀਆ
ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ
ਜਨਮ ਦੀ ਕਟੀਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਓ ਕਹੀਨਾ ਕੇਤੇ ਗਾਵਣ ਹਾਰੇ ਗਾਵ ਹੈ ਤੋਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਚੇਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵ ਹੈ ਇੰਦ ਇੰਦਾ ਸੁਣ ਬੈਠੇ ਦੇਵਤ ਆਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰਾ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਣੀਆ ਮਨ ਮੋਹਨ ਸੁਰਗਾ ਮਥ ਪਿਆਲੇ ਗਾਵ ਨ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵ ਹੈ ਜੋਦ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਘਰ ਘਰ ਰੱਖੇ ਤਾਰੇ ਸਹੀ ਤੁਧਨੋ ਗਾਵ ਹੈ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ रंगे रंगे पाते कर कर जिनसे माया जिन उपाए कर कर वेख कीता अपना जिव तिस दी वडियाए जो तिस भावै सो ए करसे हुकम न करना जाए सो पात साहो साहा पात साहेब नानक रहन रजाए जो तिस भावै सो ए करसे हुकम न करना जाए जो सो पात साहा सो पात साहो साहा पात साहेब नानक रहन रजाए
वाहिगुरु जी का खालसा वाहिगुरु जी की फतेह। गरीब नवाज पतत पावन भगत वशल कृपा निदान जोत स्वरूप अंतरजामी अकाल पुरख वाहिगुरु जी दे सरगुण स्वरूप सतगुरु श्री गुरु नानक देव महाराज सच्चे पातशाह जी दसा पातशाहियां दे आत्म ज्ञान स्वरूप चबर शतर तख्त दे मालक तुरकी बाणी श्री गुरु ग्रंथ साहिब महाराज जी दी परम पवित्र हजूरी अंदर सुभायमान सतगुरु जी दी साजी नवाजी गुरु रूप खालसा साध संगत जी सतगुरु महाराज जी दी परम कृपालता दा सदका शाम दे वक्त सजे हुए दीवान अंदर बैठ के रह राज साहब जी दा पाठ अते गुरबाणी दा शब्द कीर्तन रागी सिंघां दे रसना द्वारा आप संगत ने सरवण कीता है। हुण जो इस स्थान ते श्री जपजी साहब बाणी दी लड़ीवार कथा चल रही है 26 पौड़ियां तक पहला ये कथा हो चुकी है 27वीं पौड़ी का पाठ आप जी ने हुण सरवण किया है। इस पौड़ी की उथानका इस प्रकार है कि जिस वेले सतगुरु नानक देव महाराज नूं सिद्ध मिले हन उन्होंने परमात्मा के दर ते घर बारे पुछया है ता उन्हां दे इस सवाल का जवाब दिंदिया होया सतगुरु महाराज अकाल पुरख के सन्मुख हो के इस सोदर की पौड़ी उचारण की है। और इस प्रकार जिहड़ा रह रास्ता विच सोदर है कुछ इस वेले वेई द्वारा प्रवेश करके सचखंड जा बराजे सतगुरु नानक देव महाराज उस वेले अकाल पुरख के सन्मुख सोदर तेरा के हा सो घर के हाए शब्द उचारिया सी। और तीजी वारा बेबे नानकी जी दे परमात्मा दा दर घर पुछण तों आसा राग विच जिहड़ा सोदर है वह उचारण किया यह जन्म साक्षी विच अते श्री नानक प्रकाश विच कवि संतोख सिंह ने लिखा। सिद्धन संग चर्चा हम कीनी तबै उचारा जप पर बीनी जपजी साहब सारा सिद्धा नाल विचार चर्चा करदिया होया हजूर ने उचारण किया सी। इस दियां पौड़ियां दी तरतीब करतारपुर साहब वेई दे कंडे ते श्री गुरु अंगद साहब कोलों बनाई सी। और इस प्रकार 27 नंबर पौड़ी विच सतगुरु जी उस परमात्मा दा दर ते कर कथन करदे हन आप जी श्रवण करो।
सो दर के हा सो कर के हा जित बै सर्ब संभाले
पिछलियां पौड़ियां विच दस आए हन सतगुरु जी के वड्डा साहिब ऊंचा थाओ ऊंचे उपर ऊंचा नाओ। फिर हजूर ने दसिया है कि उसका कर्म उसकी मेहर बहुत वड्डी है कथन नहीं हो सकती जिवें उसका स्वरूप कथन नहीं हो सकता इस तरह उसदियां दातां उसदियां मेहरां भी बहुत वड्डियां हन। अते जिहड़े उहदी दात दे पात्र बणदे हन जिन्हां दे उपर उसकी बख्शिश हुंदी है ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਹਨ ਅਤੇ ਜਿਹੜੀ ਉਹਨਾਂ ਨੂੰ ਇਹ ਦਾਤ ਮਿਲੀ ਹੈ, ਪਾਤਸ਼ਾਹਤ ਮਿਲੀ ਹੈ, ਸਰੂਪ ਦਾ ਗਿਆਨ ਮਿਲਿਆ ਹੈ, ਪਰਮਾਰਥ ਦੇ ਰਸਤੇ ਤੇ ਜੋ ਪਾਂਧੀ ਹਨ ਉਹਨਾਂ ਦੇ ਗੁਣ ਵੀ ਅਮੋਲਕ ਹਨ, ਵਪਾਰ ਕਰਨਾ ਵੀ ਅਮੋਲਕ ਹੈ, ਉਹ ਵਪਾਰੀਏ ਵੀ ਅਮੋਲਕ ਹਨ, ਉਹਨਾਂ ਨੇ ਜੋ ਸ਼ੁਭ ਗੁਣਾਂ ਦੇ ਭੰਡਾਰ ਭਰੇ ਹਨ ਉਹ ਵੀ ਅਮੋਲਕ ਹਨ। ਇਹ ਸਾਰਾ ਕੁਝ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ। ਹੁਣ ਸਵਾਲ ਉੱਠਦਾ ਹੈ ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਹੈ ਕਿਹੋ ਜਿਹਾ, ਕਿੱਥੇ ਬੈਠਾ ਹੈ ਅਤੇ ਕਿਸ ਤਰ੍ਹਾਂ ਜੀਆਂ ਦੀ ਸੰਭਾਲ ਕਰ ਰਿਹਾ ਹੈ। ਇਹ ਸੱਚੇ ਪਾਤਸ਼ਾਹ ਕਥਨ ਕਰ ਰਹੇ ਨੇ ਕਿ ਸੋ ਦਰ ਕਿਹਾ, ਉਸ ਪਰਮਾਤਮਾ ਦਾ ਉਹ ਦਰ ਦਰਵਾਜ਼ਾ ਤੇ ਉਹ ਘਰ ਜਿੱਥੇ ਬੈਠ ਕੇ ਸਭਨਾਂ ਦੀ ਸੰਭਾਲ ਕਰ ਰਿਹਾ ਹੈ, ਕਿਹਾ ਹੈ, ਕਿਹੋ ਜਿਹਾ ਹੈ, ਕੈਸਾ ਅਚਰਜ ਹੈ, ਕੈਸਾ ਅਲੌਕਿਕ ਹੈ, ਜਿੱਥੇ ਬੈਠ ਕੇ ਸਾਰੀ ਤਮਾਮ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਵਾਹਿਗੁਰੂ।
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ।
ਮਹਾਰਾਜ ਦਸਮ ਪਾਤਸ਼ਾਹ ਨੇ ਲਿਖਿਆ, ਜਿਤ ਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਬਿਸਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ ਲੱਖ ਰਾਹੀ ਲੱਖ ਵੇਸ਼। ਪਰ ਕਿਹੋ ਜਿਹਾ ਕਥਨ ਕਰੀਏ ਉਸਦਾ ਦਰ ਤੇ ਕਰ, ਜਦੋਂ ਉਹਦਾ ਸਰੂਪ ਹੀ ਕਥਨ ਨਹੀਂ ਹੋ ਸਕਦਾ ਤੇ ਉਸਦਾ ਦਰ ਕਰ ਜਿੱਥੇ ਉਹ ਸਮਾਇਆ ਹੋਇਆ। ਆਹ ਸੰਸਾਰ ਹੀ ਉਸਦਾ ਦਰ ਤੇ ਕਰ ਹੈ, ਜਿਸ ਦੇ ਵਿੱਚ ਉੱਪਰ ਦਰ ਅਸਮਾਨ ਪਿਆਲ, ਪਤਾਲ ਤੇ ਸਮਾਨ ਦੇ ਵਿਚਕਾਰ ਜਿਹੜਾ ਮਾਤਲੋ ਸੰਸਾਰ ਹੈ, ਇਹ ਹੀ ਉਹਦਾ ਦਰ ਘਰ ਹੈ, ਇਹਦੇ ਵਿੱਚ ਆਪ ਵੀ ਸਮਾਇਆ ਹੋਇਆ। ਔਰ ਇਸੇ ਪ੍ਰਕਾਰ ਇੱਕ ਸੱਚਖੰਡ ਰੂਪੀ ਘਰ ਹੈ, ਜਿਵੇਂ ਸੂਰਜ ਅਸਮਾਨ ਵਿੱਚ ਹੈ ਪਰ ਉਸਦੀਆਂ ਕਿਰਨਾਂ ਸਾਰੀ ਧਰਤੀ ਤੇ ਪੈ ਰਹੀਆਂ, ਇਸੇ ਪ੍ਰਕਾਰ ਉਹ ਨਿਰਾਕਾਰ ਤੇ ਵੱਖਰਾ ਸੱਚਖੰਡ ਵਸਾ ਨਿਰੰਕਾਰ ਸਰੂਪ ਹੋ ਕੇ ਵੀ ਸਭਨਾਂ ਥਾਈਂ ਉਸਦੀ ਪਹੁੰਚ ਹੈ, ਸਭਨੀ ਥਾਈਂ ਸਮਾਇਆ ਹੋਇਆ, ਸਭਨਾਂ ਦੀ ਸੰਭਾਲ ਕਰ ਰਿਹਾ ਹੈ। ਸੋ ਇਸ ਪ੍ਰਕਾਰ ਉਸ ਪਰਮਾਤਮਾ ਦੇ ਦਰ ਤੇ ਅਨੇਕਾਂ ਬਾਜੇ ਅਸੰਖਾ ਮੈਨੇ ਅਣਗਿਣਤ, ਉਹਨਾਂ ਬਾਜਿਆਂ ਦਾ ਅੰਤ ਨਹੀਂ ਪਾਇਆ ਜਾਂਦਾ। ਜਿੰਨੇ ਕੁ ਬਾਜੇ ਵੱਜ ਰਹੇ ਹਨ, ਜਿੰਨੇ ਕੁ ਸ਼ਾਦੀਆਨੇ ਵੱਜ ਰਹੇ ਹਨ, ਜਿੰਨਾ ਕੁ ਉਸਦਾ ਜਸ ਹੋ ਰਿਹਾ ਹੈ, ਜਿਸ ਤਰ੍ਹਾਂ ਪੰਜ ਵਾਜੇ ਮੰਨੇ ਹਨ, ਤਦ ਤੰਤੀ ਬ੍ਰਿਤ ਚਰਮ ਕਾ ਕਣਕਾਂ ਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਤਤ ਵਾਜੇ ਹੁੰਦੇ ਨੇ ਤੰਤੀ ਸਾਜ, ਜਿਹੜੇ ਤਾਰਾਂ ਦੁਆਰਾ ਆਵਾਜ਼ ਕੱਢੀ ਜਾਂਦੀ ਇਹਨੂੰ ਤੰਤੀ ਸਾਜ ਤਤ ਵਾਜਾ ਕਹਿੰਦੇ ਨੇ, ਅਤੇ ਚਮੜਾ ਮੜਿਆ ਹੁੰਦਾ ਜਿਹਨਾਂ ਸਾਜਾਂ ਤੇ, ਮਿਰਦੰਗ ਢੋਲ ਤਬਲਾ ਆਦਿਕ, ਇਹ ਬ੍ਰਿਤ ਵਾਜਾ ਹੈ, ਔਰ ਕੈਂਸੀਆਂ ਤੇ ਟਲੀਆਂ ਛੈਣੇ ਆਦਿਕ ਇਹ ਘਨ ਵਾਜਾ ਹੈ। ਇਸੇ ਪ੍ਰਕਾਰ ਜਿਹੜੀ ਘੜੇ ਵਿੱਚੋਂ ਆਵਾਜ਼ ਨਿਕਲਣੀ ਹੈ ਇਹ ਨਾਦ ਸ਼ਬਦ ਹੈ, ਔਰ ਇਸੇ ਪ੍ਰਕਾਰ ਜਿਹੜਾ ਸਵਾਸਾਂ ਨਾਲ ਸਾਹਾਂ ਨਾਲ ਤੂਟੀਆਂ ਨਫੀਰੀਆਂ ਵਜਾਈਆਂ ਜਾਂਦੀਆਂ ਇਹ ਸੁਖਰ ਵਾਜਾ ਮੰਨਿਆ। ਪੰਜ ਵਾਜੇ ਆਮ ਤੌਰ ਤੇ ਮੰਨਿਆ, ਪਰ ਮਹਾਰਾਜ ਕਹਿੰਦੇ ਕੇਵਲ ਪੰਜ ਹੀ ਵਾਜੇ ਨਹੀਂ, ਉਸ ਪਰਮਾਤਮਾ ਦੇ ਦਰ ਤੇ ਅਨੇਕਾਂ ਵਾਜੇ, ਅਸੰਖ ਮੈਨੇ ਅਣਗਿਣਤ ਵਾਜੇ ਵੱਜ ਰਹੇ ਹਨ, ਤੇ ਕੇਤੇ ਵਾਵਣ ਹਾਰੇ। ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਕਿੰਨੇ ਕੁ ਲੋਕ ਆ, ਜਿਵੇਂ ਤੂੰਬਰ ਹੈ, ਹਾ ਹਾ ਹੂ ਹੂ, ਗੰਧਰਵ, ਕਿੰਨਰ, ਇਹ ਜਿਵੇਂ ਦੇਵਤਿਆਂ ਦੇ ਵਜੰਤਰੀ ਤੇ ਰਾਗੀ ਮੰਨੇ ਆ, ਕਿਤੇ ਕਿੰਨੇ ਕਿਹੋ ਜਿਹੇ ਵਜਾਉਣ ਵਾਲੇ ਗਿਣੀਏ ਜੋ ਉਸਦਾ ਜਸ ਗਾ ਰਹੇ, ਵਾਜੇ ਵਜਾ ਰਹੇ ਹਨ।
ਕੇਤੇ ਰਾਗ ਭਰੀ ਸਿਓ ਕਹੀਐ ਨਾਮ, ਕੇਤੇ ਗਾਵਣ ਹਾਰੇ।
ਕਿੰਨੇ ਕੁ ਰਾਗ ਤੇ ਪਰੀ ਮੈਨੇ ਰਾਗਣੀਆਂ, ਕਿੰਨੇ ਕੁ ਰਾਗ ਰਾਗਣੀਆਂ ਸਮੇਤ ਕਥਨ ਕਰ ਰਹੇ ਹਨ, ਉਸਦੇ ਜਸ ਨੂੰ ਗਾ ਰਹੇ ਨੇ। ਕਿੰਨੇ ਕਿੰਨਾ ਰਾਗਾਂ ਰਾਗਣੀਆਂ ਤੇ ਉਹਨਾਂ ਦੇ ਪੁੱਤਰਾਂ ਨੂੰ ਗਾਉਣ ਵਾਲੇ ਲੋਕ ਗਵੰਤਰੀ ਹਨ, ਜਿਹੜੇ ਅਨੇਕਾਂ ਰਾਗਾਂ ਨਾਲ ਛੰਦਾਬੰਦੀ ਨਾਲ ਉਸਦੇ ਜਸ ਨੂੰ ਗਾ ਰਹੇ ਹਨ।
ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ।
ਤੁਹਨੋ ਵਾਹਿਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਹਨ ਕਿ ਤੁਹਨੋ ਮਹਾਰਾਜ, ਤੁਹਾਨੂੰ ਗਾਉਂਦੇ ਹਨ ਪੌਣ ਦੇਵਤਾ ਵੀ, ਪਾਣੀ ਦੇਵਤਾ, ਵਰਨ ਦੇਵਤਾ ਜਿਹੜਾ, ਤੇ ਬੈਸੰਤਰ ਅਗਨ ਦੇਵਤਾ। ਸੋ ਇਸੇ ਪ੍ਰਕਾਰ ਜਿਹੜੀ ਪੌਣ ਹੈ, ਹਵਾ ਸਵਾਸਾਂ ਦਾ ਰੂਪ ਧਾਰ ਕੇ ਤੇਰੇ ਜਸ ਨੂੰ ਗਾ ਰਹੀ ਹੈ, ਇਸੇ ਤਰ੍ਹਾਂ ਪਾਣੀ ਜਿਹੜਾ ਜੀਵਨ ਦਾ ਆਧਾਰ ਬਣਿਆ ਹੋਇਆ ਵੀ ਇਸ ਢੰਗ ਨਾਲ ਗਾ ਰਿਹਾ ਬਸੰਤਰ ਜਠਰ ਅਗਨੀ ਜਿਹੜੀ ਜੀਆਂ ਦੇ ਢਿੱਡ ਵਿੱਚ ਭੋਜਨ ਹਜ਼ਮ ਕਰਦੀ ਹੈ ਇਹ ਵੀ ਮਨ ਨੂੰ ਤੇਰਾ ਜਸ ਗਾ ਰਹੀ ਹੈ। ਜਿਵੇਂ ਵਚਨ ਆਏ ਹਨ ਬਾਣੀ ਅੰਦਰ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪਾਉਣ ਪਾਣੀ ਵੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ ਰਾਮ। ਸੋ ਇਸ ਪ੍ਰਕਾਰ ਪਾਉਣ ਦਾ ਦੇਵਤਾ ਜਿਹੜਾ ਅਧਿਅਖ ਦੇਵਤਾ ਹੈ ਇਸੇ ਤਰ੍ਹਾਂ ਪਾਣੀ ਦਾ ਜਿਹੜਾ ਵਰਨ ਦੇਵਤਾ ਤੇ ਬੈਸੰਤਰ ਦੇਵਤਾ ਜਿਸ ਤਰ੍ਹਾਂ ਆ ਜਿਹੜਾ ਰਾਵਣ ਸੀ ਕਹਿੰਦੇ ਬੈਸੰਤਰ ਦੇਵਤਾ ਚੰਦ ਸੂਰਜ ਦਾ ਜਾਂ ਕੇ ਤਪਤ ਰਸੋਈ ਬੈਸੰਤਰ ਜਾਂ ਕੇ ਕੱਪੜੇ ਧੋਈ। ਬਸੰਤਰ ਦੇਵਤੇ ਨੂੰ ਇਹਨੇ ਮੰਤਰਾਂ ਦੁਆਰਾ ਵਸ ਕੀਤਾ ਤੇ ਕੱਪੜੇ ਧੋਂਦਾ ਸੀ। ਚੰਦ ਸੂਰਜ ਕਿਤੇ ਰਸੋਈ ਪਕਾਉਂਦੇ ਸੀ। ਇਸ ਪ੍ਰਕਾਰ ਮੰਤਰਾਂ ਦੇ ਬਲ ਨਾਲ ਕਾਬੂ ਕੀਤੇ ਹੋਏ ਸਨ, ਅਧੀਨ ਕਰ ਲਏ ਸੀ। ਸੋ ਇਸ ਪ੍ਰਕਾਰ ਮਹਾਰਾਜ ਇਹ ਵੀ ਤੇਰੇ ਡਰ ਦੇ ਅੰਦਰ ਭੈ ਦੇ ਅੰਦਰ ਪਾਉਣ ਪਾਣੀ ਬੈਸੰਤਰ ਵੀ ਤੇਰੇ ਜਸ ਨੂੰ ਗਾ ਰਹੇ ਨੇ ਤੇ ਰਾਜਾ ਧਰਮ ਧਰਮ ਦੇ ਮੁਤਾਬਕ ਧਰਮ ਜੋ ਤੇਰਾ ਸਥਾਪਨ ਕੀਤਾ ਹੋਇਆ ਸੋ ਰਾਜਾ ਰੂਪ ਇਹ ਵੀ ਤੇਰੇ ਜਸ ਨੂੰ ਗਾ ਰਿਹਾ। ਧਰਮ ਰਾਜਾ ਜਿਹੜਾ ਜੀਆਂ ਨੂੰ ਕਰਮਾਂ ਅਨੁਸਾਰ ਫਲ ਭੁਗਤਾਉਂਦਾ ਤੇਰਾ ਬਣਾਇਆ ਹੋਇਆ ਉਹ ਰਾਜਾ ਧਰਮ ਤੋਂ ਮਤਲਬ ਧਰਮ ਰਾਜਾ ਵੀ ਤੇਰੇ ਦੁਆਰੇ ਦਰਵਾਜੇ ਤੇ ਬੈਠਾ ਹੋਇਆ ਤੇਰੇ ਜਸ ਨੂੰ ਗਾਉਂਦਾ ਹੈ।
ਗਾਵੇ ਚੇਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ।
ਗਾਉਂਦੇ ਹਨ ਚਿੱਤਰ ਗੁਪਤ ਜਿਹੜੇ ਚਿੱਤਰ ਗੁਪਤ ਲਿਖੀ ਆ ਬਚਨ ਆਇਆ ਬਾਣੀ ਦਾ। ਸੋ ਸਨਾਤਨ ਵਾਦ ਦੇ ਗ੍ਰੰਥਾਂ ਚ ਲਿਖਿਆ ਵੀ ਚਿੱਤਰ ਤੇ ਗੁਪਤ ਇਹ ਦੋ ਇੱਕ ਖੱਬੇ ਮੋਢੇ ਤੇ ਇੱਕ ਸੱਜੇ ਮੋਢੇ ਤੇ ਬੈਠ ਕੇ ਜੀਆਂ ਦੇ ਕਰਮਾਂ ਦੀ ਚਿੱਤਰਕਾਰੀ ਕਰਦੇ ਆ। ਲਿਖੀ ਜਾ ਰਿਹਾ ਨਾਲੋ ਨਾਲ ਵੀ ਕਿੰਨੇ ਪੁੰਨ ਕੀਤੇ ਆ ਕਿੰਨੇ ਮਿਸ਼ਰਤ ਕਰਮ ਕੀਤੇ ਆ ਕਿੰਨੇ ਪਾਪ ਕੀਤੇ ਹਨ। ਔਰ ਇਸ ਪ੍ਰਕਾਰ ਉਹ ਲਿਖ ਲਿਖ ਕੇ ਜਾਣਦੇ ਆ ਫਿਰ ਵਿਚਾਰਦੇ ਆ ਵੀ ਗਲਤ ਤਾਂ ਨਹੀਂ ਕੁਛ ਲਿਖਿਆ ਗਿਆ। ਸੋ ਇਸ ਪ੍ਰਕਾਰ ਲਿਖੀ ਨੂੰ ਫਿਰ ਜਾਣਦੇ ਹਨ ਸਹੀ ਕਰਦੇ ਆ ਵੀ ਸਹੀ ਲਿਖਿਆ ਹੋਇਆ। ਲਿਖ ਲਿਖ ਧਰਮ ਵਿਚਾਰੇ ਉਹਨਾਂ ਦੀ ਲਿਖੀ ਲਿਖਤ ਨੂੰ ਫਿਰ ਧਰਮ ਰਾਜਾ ਗਾਂ ਵਿਚਾਰਦਾ ਵੀ ਇਹ ਗਲਤ ਤਾਂ ਨਹੀਂ ਲਿਖਾ ਇਹ ਕਿਸੇ ਨਾਲ ਈਰਖਾ ਤਾਂ ਨਹੀਂ ਕੀਤੀ ਕਰਮਾਂ ਅਨੁਸਾਰ ਹੀ ਸਾਰਾ ਕੁਝ ਲਿਖਿਆ ਨਾ ਜੋ ਕਰਮ ਜੀਵ ਨੇ ਕੀਤੇ ਆ। ਇਸ ਪ੍ਰਕਾਰ ਮਹਾਰਾਜ ਚਿੱਤਰ ਗੁਪਤ ਵੀ ਤੇ ਧਰਮ ਜਿਹੜਾ ਧਰਮ ਰਾਜਾ ਹੈ ਵਿਚਾਰਨ ਵਾਲਾ ਇਹ ਸਾਰੇ ਤੇਰੇ ਜਸ ਨੂੰ ਇੱਕ ਹਿਸਾਬ ਨਾਲ ਗਾ ਰਹੇ ਹਨ।
ਗਾਵੇ ਈਸ਼ਰ ਬਰਮਾ ਦੇਵੇ ਸੋਹਨ ਸਦਾ ਸਵਾਰੇ।
ਔਰ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਅਕਾਲ ਪੁਰਖ ਈਸ਼ਰ ਜਿਹੜਾ ਸ਼ਿਵ ਜੀ ਹੈ ਮਹਾਦੇਵ ਤੇ ਬਰਮਾ ਸ੍ਰਿਸ਼ਟੀ ਦੀ ਸਾਜਨਾ ਕਰਨ ਦੀ ਜਿਸ ਦੀ ਡਿਊਟੀ ਲੱਗੀ ਹੈ ਇਸੇ ਤਰ੍ਹਾਂ ਦੇਵੀ ਮਰਮ ਨਾ ਪਾਇਆ ਦੇਵੀਆਂ ਜਿਹੜੀਆਂ ਹਨ 9 ਕਰੋੜ ਇਹ ਵੀ ਤੇਰੇ ਜਸ ਨੂੰ ਗਾਉਂਦੀਆਂ ਤੇਰੇ ਭੈ ਅੰਦਰ ਹਨ। ਔਰ ਇਸੇ ਪ੍ਰਕਾਰ ਸੋਹਣ ਸਦਾ ਸਵਾਰੇ ਹੋਰ ਵੀ ਤੇਰੇ ਸਦਾ ਸਵਾਰੇ ਹੋਏ ਭਗਤ ਜਿਹੜੇ ਸੋਭਾ ਪਾਉਂਦੇ ਹੈ ਜਿਤ ਦਰ ਵਸੈ ਕਮਨ ਦਰ ਕਹੀ ਹੈ ਦਰਾ ਭੀਤਰ ਦਰ ਕਮਨ ਲਹੈ। ਸੋ ਇਸ ਪ੍ਰਕਾਰ ਜਿਹੜੇ ਤੇਰੇ ਦਰ ਤੇ ਬੈਠੇ ਹਨ ਸੋ ਸੱਚੇ ਪਾਤਸ਼ਾਹ ਸਦਾ ਵਾਸਤੇ ਸੋਭਾ ਪਾ ਰਹੇ ਹੈ। ਜਿਹੜੇ ਤੇਰੇ ਭਗਤ ਲੋਕ ਹਨ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸਾ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੈ ਕਾਹੂ ਨੇਤਰੋਂ ਡਿੱਠੀ ਤੈ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੈ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਨਕੀ ਅੰਮ੍ਰਿਤ ਵਰਖਾ ਬੋਝ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ। ਸੋ ਇਸ ਪ੍ਰਕਾਰ ਤੇਰੇ ਭਗਤ ਜਨ ਜਿਹੜੇ ਤੇਰੇ ਸਵਾਰੇ ਹੋਏ ਸੋਭਾ ਪਾ ਰਹੇ ਹਨ।
ਗਾਵੇ ਇੰਦ ਇੰਦਾਸਣ ਬੈਠੇ ਦੇਵਤ ਆਦਰ ਨਾਲੇ।
ਸੱਚੇ ਪਾਤਸ਼ਾਹ ਇੰਦਰ ਆਸਣ ਇੰਦਰ ਪਦਵੀ ਦੇ ਉੱਪਰ ਬੈਠਾ ਹੋਇਆ ਜਿਹੜਾ ਸੁਰਗ ਦੇ ਰਾਜੇ ਦਾ ਆਸਣ ਹੈ ਉਸ ਆਸਣ ਤੇ ਬੈਠਾ ਹੋਇਆ ਇੰਦਰ ਦੇਵਤਾ ਤੇ ਇਸੇ ਪ੍ਰਕਾਰ ਆਪਣੇ ਦੇਵਤਿਆਂ ਸਮੇਤ ਉਹਦੇ ਦਰ ਤੇ ਜਿੰਨੇ ਦੇਵਤੇ ਹੈ ਸਾਰਿਆਂ ਨੂੰ ਨਾਲ ਬਿਠਾ ਕੇ ਮਤਲਬ ਸਾਰਿਆਂ ਦੇਵਤਿਆਂ ਸਮੇਤ ਤੇਰੇ ਦਰ ਦੇ ਅੱਗੇ ਬੈਠੇ ਹੋਏ ਵੀ ਤੇਰਾ ਜਸ ਗਾਉਂਦੇ ਹਨ।
ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
ਇਸੇ ਪ੍ਰਕਾਰ ਜਿਹੜੇ ਗੋਰਖਨਾਥ ਦੇ ਚੇਲੇ 84 ਸਿੱਧ ਮੰਨੇ ਹਨ ਸਿੱਧੀ ਨੂੰ ਪ੍ਰਾਪਤ ਹੋਏ ਹੋਏ ਇਸੇ ਤਰ੍ਹਾਂ ਸਿੱਧ ਮਤਲਬ ਕਲਿਆਣ ਨੂੰ ਪ੍ਰਾਪਤ ਹੋ ਗਏ ਜਿਹੜੇ ਕਾਮਯਾਬੀ ਜਿਹਨਾਂ ਹਾਸਲ ਕਰ ਲਈ ਉਹ ਜਿਹੜੇ ਕਲਿਆਣ ਨੂੰ ਪ੍ਰਾਪਤ ਹੋਏ ਮਹਾਤਮਾ ਹਨ ਉਸੇ ਪ੍ਰਕਾਰ ਸਮਾਧੀਆਂ ਲਾਉਣ ਵਾਲੇ ਸਮਾਧੀਆਂ ਅੰਦਰ ਬੈਠੇ ਹੋਏ ਆਪਣੀ ਬਿਰਤੀ ਨੂੰ, ਚਿੱਤ ਦੀ ਬਿਰਤੀ ਨੂੰ ਨਿਰੋਧ ਕਰਕੇ, ਅੰਤਰਮੁਖ ਕਰਕੇ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਤੇ ਵਿਚਾਰੇ ਜਿਹੜੇ ਮਹਾਤਮਾ ਸਾਧ ਹਨ, ਸੁਧਰੇ ਹੋਏ ਮਨਾਂ ਵਾਲੇ, ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ, ਮਨ ਨੂੰ ਕੰਟਰੋਲ ਕਰ ਲਿਆ ਹੈ, ਸਾਧ ਲਿਆ ਹੈ, ਸੋ ਉਹ ਵਿਚਾਰੇ ਸਾਧੂ ਮਹਾਤਮਾ ਵੀ ਤੇਰੇ ਜਸ ਨੂੰ ਗਾ ਰਹੇ ਹਨ।
ਗਾਵਨ ਜਤੇ ਸਤੇ ਸੰਤੋਖੇ, ਗਾਵਹਿ ਵੀਰ ਕਰਾਰੇ।
ਔਰ ਇਸੇ ਪ੍ਰਕਾਰ ਜਿਹੜੇ ਛੇ ਜਤੀ ਮੰਨੇ ਹੈ, ਲਕਸ਼ਮਣ, ਭੀਸ਼ਮ, ਪਤਾਮਾ, ਸੋ ਇਸੇ ਪ੍ਰਕਾਰ ਦੱਤਾਤ੍ਰੇਓ, ਹਨੂਮਾਨ ਤੇ ਭੈਰੋ, ਔਰ ਇਸੇ ਪ੍ਰਕਾਰ ਗੋਰਖਨਾਥ, ਇਹ ਜਿਹੜੇ ਛੇ ਜਤੀ ਮੰਨੇ ਹਨ, ਇਹ ਵੀ ਤੇਰੇ ਜਸ ਨੂੰ ਗਾਉਂਦੇ ਹੈ। ਪਰ ਮਹਾਰਾਜ ਸਾਹਿਬ ਨੇ ਇਹਨੂੰ ਬਹੁਤਾ ਵਡਿਆਇਆ ਨਹੀਂ ਹੈ। ਹਜ਼ੂਰ ਨੇ ਕਿਹਾ ਛੇ ਜਤੀ ਮਾਇਆ ਕੇ ਬੰਦਾ, ਇਹ ਮਾਇਆ ਦੇ ਬੰਦੀ ਖਾਨੇ ਚ ਪਏ ਹੋਏ ਛੇ ਜਤੀ ਹੈ। ਮਤ ਕੋਈ ਮਾਣ ਕਰੇ ਜਤ ਰੱਖ ਕੇ ਮੈਂ ਬੰਦਾ ਬਹੁਤਾ ਵੱਡਾ, ਪਰ ਜਤੀ ਹੋਣਾ ਇੱਕ ਗੁਣ ਹੈ। ਸੋ ਜਿਹੜਾ ਇਹ ਅੱਠ ਪ੍ਰਕਾਰ ਦੇ ਵਿਕਾਰ ਤੇ ਕਾਬੂ ਪਾ ਲਏ, ਉਹ ਅਸਲੀ ਜਤੀ ਮੰਨਿਆ ਗਿਆ ਹੈ। ਸਾਡੇ ਸਤਿਗੁਰਾਂ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ, ਭਾਈ ਗੁਰਦਾਸ ਦੀ ਰਚਨਾ ਚ ਬਚਨ ਆਏ ਹਨ। ਸੋ ਇਸ ਪ੍ਰਕਾਰ ਆਪਣੇ ਧਰਮ ਅਨੁਸਾਰ ਵਿਆਹ ਕੀਤਾ ਹੋਇਆ ਜਿਸ ਇਸਤਰੀ ਨਾਲ, ਉਸਦੇ ਸੰਬੰਧ ਤੋਂ ਬਿਨਾਂ ਹੋਰ ਕਿਸੇ ਪਾਸੇ ਵਿਕਾਰ ਨਾ ਭੋਗੇ, ਉਹ ਜਤੀ ਹੈ। ਔਰ ਇਸੇ ਪ੍ਰਕਾਰ ਅੱਠ ਪ੍ਰਕਾਰ ਦੇ ਜਿਹੜਾ ਵਿਹੰਗਮ ਹੈ, ਜਿਹਨੇ ਸ਼ਾਦੀ ਨਹੀਂ ਕੀਤੀ, ਉਹ ਅੱਠ ਪ੍ਰਕਾਰ ਦੇ ਵਿਕਾਰ ਤੋਂ ਬਚੇ। ਸਰਵਣ ਸਿਮਰਨ ਕੀਰਤਨ ਚਿਤਵਨ ਬਾਤ ਇਕੰਤ, ਦ੍ਰਿੜ ਸੰਕਲਪ ਪਰ ਯਤਨ ਤਨ, ਪ੍ਰਾਪਤ ਅਸ਼ਟਕ ਹੰਤ, ਫਿਰ ਜਤੀ ਬਣੇਗਾ। ਸੋ ਸਰਵਣ, ਕੰਨਾਂ ਨਾਲ ਵਿਕਾਰਾਂ ਦੀਆਂ ਗੱਲਾਂ ਸੁਣਨੀਆਂ, ਰਸਨਾ ਦੇ ਨਾਲ ਵਿਕਾਰਾਂ ਦੀਆਂ ਗੱਲਾਂ ਕਰਨੀਆਂ, ਇਹ ਵੀ ਵਿਕਾਰ ਹੈ। ਔਰ ਇਸੇ ਪ੍ਰਕਾਰ ਜਸ ਕਰਨਾ ਵੀ ਭੋਗਾਂ ਚ ਬੜਾ ਆਨੰਦ ਹੈ, ਵਿਕਾਰਾਂ ਚ, ਇਸ ਪ੍ਰਕਾਰ ਤੀਜਾ ਵਿਕਾਰ ਹੈ। ਸਰਵਣ ਸਿਮਰਨ ਕੀਰਤਨ ਚਿਤਵਨ, ਮਨ ਦੇ ਅੰਦਰ ਚਿਤਵਨੀ ਕਰੀ ਜਾਣੀ ਵਿਕਾਰਾਂ ਦੀ, ਇਹ ਵੀ ਇੱਕ ਵਿਕਾਰ ਹੈ। ਔਰ ਇਸੇ ਪ੍ਰਕਾਰ ਇਕਾਂਤ ਵਿੱਚ ਬਗਾਨੀਆਂ ਇਸਤਰੀਆਂ ਨਾਲ ਜਾਂ ਬਗਾਨੇ ਮਰਦਾਂ ਨਾਲ ਵਿਕਾਰਾਂ ਦੀਆਂ ਗੱਲਾਂ ਕਰਨੀਆਂ ਭੈੜੀਆਂ, ਇਹ ਵੀ ਇੱਕ ਵਿਕਾਰ ਹੈ, ਜਪ ਨਾਸ ਹੋ ਜਾਏਗਾ। ਔਰ ਇਸੇ ਪ੍ਰਕਾਰ ਦ੍ਰਿੜ ਸੰਕਲਪ, ਮਨ ਦੇ ਅੰਦਰ ਪਰਪਕਤਾ ਸਹਿਤ ਸੰਕਲਪ ਕਰ ਲੈਣਾ, ਫੁਰਨਾ ਕਰ ਲੈਣਾ ਵਿਕਾਰ ਭੋਗਣ ਦਾ, ਪਰ ਯਤਨ ਤਨ ਸਰੀਰਕ ਤੌਰ ਤੇ ਯਤਨ ਵਿੱਚ ਲੱਗ ਜਾਣਾ ਤੇ ਪ੍ਰਾਪਤ, ਵਿਕਾਰ ਨੂੰ ਪ੍ਰਾਪਤ ਹੋ ਜਾਣਾ, ਤੇ ਅੱਠ ਪ੍ਰਕਾਰ ਦਾ ਵਿਕਾਰ ਜਿਹਨੇ ਕਾਬੂ ਕਰ ਲਿਆ ਹੈ ਉਹਦਾ ਨਾਮ ਜਤੀ ਹੈ। ਬਾਬਾ ਦੀਪ ਸਿੰਘ ਸਾਹਿਬ ਆਦਿ ਗੁਰਮੁਖ ਜਤੀ ਹੋਏ ਹਨ ਸਾਡੇ ਪੰਥ ਵਿੱਚ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਜਤ ਨੂੰ ਕਾਇਮ ਰੱਖਣ ਵਾਲੇ, ਤੇ ਸਤੀ ਜਿਹੜੀਆਂ ਸਤੀ ਇਸਤਰੀਆਂ ਹਨ, ਜਿਨ੍ਹਾਂ ਨੇ ਪਤੀ ਵਰਤਾ ਧਰਮ ਨਿਭਾਇਆ ਹੈ, ਜਿਵੇਂ ਕਾਬਲ ਦੀ ਮਾਈ ਸੇਵਾ ਹੋਈ ਹੈ, ਜਿਹਦੇ ਨਾਂ ਦੇ ਅੱਜ ਵੀ ਅੰਮ੍ਰਿਤਸਰ ਸਾਹਿਬ ਬਾਜ਼ਾਰ ਬਣਿਆ ਹੋਇਆ ਮਾਈ ਸੇਵਾ। ਸੋ ਇਸ ਪ੍ਰਕਾਰ ਉਹ ਬਹੁਤ ਪਤੀ ਵਰਤਾ ਧਰਮ ਵਿੱਚ ਪਰਪੱਕ ਸੀ। ਔਰ ਇਸੇ ਤਰ੍ਹਾਂ ਸਤੀ ਦਾ ਅਰਥ ਹੈ ਦਾਨੀ ਲੋਕ, ਜਿਹੜੇ ਦਾਨ ਕਰਨ ਵਾਲੇ ਹੈ, ਉਹ ਵੀ ਤੇਰੇ ਭੈ ਅੰਦਰ ਰਹਿ ਕੇ ਦਾਨ ਕਰਕੇ ਮਨ ਨੂੰ ਤੇਰਾ ਹੀ ਜਸ ਗਾ ਰਹੇ ਨੇ। ਸੋ ਇਸੇ ਪ੍ਰਕਾਰ ਸੰਤੋਖੀ, ਸੰਤੋਖ ਨੂੰ ਧਾਰਨ ਕਰਨ ਵਾਲੇ, ਜਿਵੇਂ ਸਤਜੁਗ ਦੇ ਵੇਲੇ ਵੀ ਚੁਣਕ ਰਿਹਾ ਹੋਇਆ ਹੈ, ਬੜਾ ਸੰਤੋਖੀ ਸੀ, ਤੇ ਉਹ ਕਾਲ ਪੈ ਗਿਆ, ਮੀਂਹ ਬੜਾ ਪਿਆ, ਤੇ ਸਭ ਦਿਨ ਅਨਾਜ ਨਾ ਕਿਧਰੋਂ ਪ੍ਰਾਪਤ ਹੋਇਆ। ਫਿਰ ਉਸਨੇ ਜਿਹੜੇ ਸੱਤੂ ਹੁੰਦੇ ਆ, ਜਵਾਂ ਦੇ ਦਾਣੇ ਆਦਿਕ ਕੀੜਿਆਂ ਦੇ ਭੌਣ ਤੋਂ ਇਕੱਠੇ ਕਰਕੇ ਛਿੱਲਾਂ ਉਹਨਾਂ ਦੀਆਂ, ਉਹ ਸਿਲਾ ਨੂੰ ਇਕੱਠੀ ਕਰਕੇ ਉਹਨੇ ਪੀਸ ਕੇ ਪਾਣੀ ਚ ਰਲਾ ਕੇ ਸੱਤ ਪੰਜ ਛੰਨੇ ਬਣਾਏ, ਇੱਕ ਆਪਣਾ, ਇੱਕ ਆਪਣੀ ਘਰਵਾਲੀ ਦਾ, ਇੱਕ ਪੁੱਤਰ ਦਾ, ਇੱਕ ਨੂੰਹ ਦਾ, ਤੇ ਇੱਕ ਪਰਮੇਸ਼ਰ ਦੇ ਨਾਂ ਤੇ। ਸੰਤੋਖੀ ਸੀ, ਆਏ ਗਏ ਨੂੰ ਛਕਾ ਕੇ ਤੇ ਫਿਰ ਆਪ ਛਕਿਆ ਕਰਦਾ। ਸੋ ਇਸ ਪ੍ਰਕਾਰ ਰੱਖ ਲੈ ਬਣਾ ਕੇ ਪਰਮੇਸ਼ਰ ਬਿਰਧ ਰੂਪ ਧਾਰ ਕੇ ਆ ਗਿਆ, ਤੇ ਇੱਕ ਛੰਨਾ ਮੰਗਿਆ, ਉਹ ਛੰਨਾ ਜਲ ਦਾ ਛਕਾਇਆ ਸਤੂਆਂ ਸਮੇਤ, ਕਹਿਣ ਲੱਗੇ ਜੇ ਭੁੱਖ ਨਹੀਂ ਮਿਟੀ। ਸਾਰਿਆਂ ਨੇ ਵਾਰੀ ਵਾਰੀ ਚਾਰੇ ਛੰਨੇ ਦੇ ਦਿੱਤੇ, ਪੰਜੇ ਛੰਨੇ ਛੱਕ ਗਏ, ਤੇ ਉਸ ਵੇਲੇ ਰਿਧੀਆਂ ਸਿੱਧੀਆਂ ਨਿਧੀਆਂ ਸਭ ਬਖਸ਼ ਦਿੱਤੀਆਂ ਸੀ। ਜਿਸ ਵੇਲੇ ਭਗਵਾਨ ਨੇ ਚੋਲਾ ਕੀਤਾ, ਇੱਕ ਨਿਓਲਾ ਭੱਜਾ ਆਇਆ, ਚੋਲੇ ਵਾਲੇ ਪਾਣੀ ਚੋਂ ਲਿੜ ਗਿਆ ਸਿੱਧਾ, ਤੇ ਕਹਿੰਦੇ ਸੋਨੇ ਦਾ ਬਣ ਗਿਆ ਸੀ ਉਹਦਾ ਸਰੂਪ। ਸੋ ਇਸ ਪ੍ਰਕਾਰ ਸੰਤੋਖੀ ਸੀ ਰਹੀ ਚੁਣਕ। ਇਉਂ ਜਿਹੜੇ ਸੰਤੋਖ ਦੇ ਧਾਰਨ ਵਾਲੇ ਲੋਕ ਹੈ ਉਹ ਵੀ ਮਹਾਰਾਜ ਤੇਰੇ ਬਖਸ਼ੇ ਹੋਏ ਗੁਣਾਂ ਕਰਕੇ ਸੰਤੋਖੀ ਬਣਿਆ। ਜਿਨ੍ਹਾਂ ਦੇ ਅੰਦਰ ਨਾਮ ਦੇ ਕਣਕਾ ਹੈ ਉਹਨਾਂ ਦੇ ਅੰਦਰ ਹੀ ਸੰਤੋਖ ਪੈਦਾ ਹੋਇਆ। ਉਹ ਸੰਤੋਖੀ ਲੋਕ ਵੀ ਤੇਰੇ ਜਸ ਨੂੰ ਹੀ ਗਾ ਰਹੇ ਨੇ। ਗਾਵਹ ਵੀਰ ਕਰਾਰੇ ਕਰੜੇ ਸੂਰਮੇ, ਵੀਰ ਮਹਿਣ ਵੀਰ ਯੋਧੇ। ਸੋ ਕਰੜੇ ਜਿਹੜੇ ਸੂਰਮੇ ਹਨ ਬੜੇ ਬੜੇ ਬਲ ਵਾਲੇ ਉਹ ਵੀ ਮਹਾਰਾਜ ਤੇਰੇ ਜਸ ਨੂੰ ਹੀ ਗਾਉਂਦੇ ਹਨ। ਤੇਰੇ ਦਰ ਤੋਂ ਹੋਰ ਬਲ ਆਦਿਕ ਮੰਗਦੇ ਹਨ।
ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ।
ਅਤੇ ਇਸੇ ਤਰ੍ਹਾਂ ਹੈ ਵਾਹਿਗੁਰੂ ਜਿਹੜੇ ਪੰਡਤ ਵਿਦਵਾਨ ਲੋਕ ਹਨ। ਪੰਡਿਤ ਕਿਸੇ ਜਾਤੀ ਦਾ ਨਾਂ ਨਹੀਂ। ਪੰਡ ਨਾਮ ਹੈ ਬੁੱਧੀ ਦਾ, ਤਤ ਨਾਮ ਹੈ ਸਿਧਾਂਤ ਦਾ। ਵੇਦ ਸ਼ਾਸਤਰਾਂ ਗ੍ਰੰਥਾਂ ਨੂੰ ਪੜ੍ਹ ਕੇ ਜਿਸ ਦੀ ਬੁੱਧੀ ਤਤ ਨੂੰ ਗ੍ਰਹਿਣ ਕਰ ਲਏ ਉਹਦਾ ਨਾਮ ਪੰਡਿਤ ਹੈ। ਮਹਾਰਾਜ ਕਹਿੰਦੇ ਸੋ ਪੰਡਿਤ ਜੋ ਤੇਹਾ ਗੁਣਾ ਕੀ ਪੰਡ ਉਤਾਰਾ। ਇਸੇ ਪ੍ਰਕਾਰ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਿਆ ਉਪਦੇਸ਼ ਜਗ ਜੀਵ ਹੈ, ਹਰ ਕੀ ਕਥਾ ਹਿਰਦਾ ਵਸਾਵੈ, ਸੋ ਪੰਡਿਤ ਫਿਰ ਜੋਨ ਨ ਆਵੈ। ਵੇਦ ਪ੍ਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚਉ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼। ਐਸੇ ਵਿਦਵਾਨ ਨੂੰ ਸਦਾ ਨਮਸਕਾਰ, ਜੋ ਬਿਨਾਂ ਵਿਤਕਰੇ ਤੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦਿੰਦਾ ਬੰਦਗੀ ਕਰਨ ਦਾ, ਆਪ ਬੰਦਗੀ ਕਰਦਾ। ਇਸ ਪ੍ਰਕਾਰ ਜਿਹੜੇ ਪੰਡਿਤ ਵੇਦ ਵਿਆਸ ਵਰਗੇ ਹੋਰ ਵਿਦਵਾਨ ਪੜ੍ਹਦੇ ਹਨ ਤੇਰੇ ਜਸ ਨੂੰ, ਗ੍ਰੰਥਾਂ ਨੂੰ ਪੜ੍ਹਦੇ ਹੈ ਰਿਸ਼ੀਸ਼ਰ, ਰਿਸ਼ੀਆਂ ਦੇ ਜਿਹੜੇ ਈਸ਼ਰ ਸ਼੍ਰੋਮਣੀ ਰਿਖ ਈਸ਼ਰ ਹਨ, ਰਿਸ਼ੀ ਹਨ, ਜਿਵੇਂ ਗੌਤਮ ਰਿਸ਼ੀ ਜੀ ਹੋਏ ਹਨ ਇਤਿਆਦਿਕ। ਜੁਗ ਜੁਗ ਵੇਦਾਂ ਨਾਲੇ, ਔਰ ਚੌਹਾਂ ਯੁੱਗਾਂ ਵਿੱਚ ਜਿਵੇਂ ਚਾਰ ਯੁੱਗਾਂ ਦੇ ਚਾਰ ਵੇਦ ਹੈ, ਸਤਯੁਗ ਦੇ ਵੇਲੇ ਸ਼ਿਆਮ ਵੇਗ, ਰਿਗ ਵੇਦ ਤ੍ਰੇਤੇ ਦਾ, ਔਰ ਯਜੁਰ ਤੇ ਅਥਰਵਣ, ਇਹ ਜਿਹੜੇ ਚਾਰੇ ਵੇਦ ਹੈ ਇਹਨਾਂ ਵੇਦਾਂ ਦੇ ਸਮੇਤ ਹੋ ਕੇ ਜਿਹੜੇ ਵਿਦਵਾਨ ਲੋਕ ਹੈ ਯੁੱਗਾਂ ਯੁੱਗਾਂ ਵਿੱਚ ਤੇਰੇ ਜਸ ਨੂੰ ਗਾਉਂਦੇ ਆ ਰਹੇ ਹਨ।
ਗਾਵੇ ਮੋਹਣੀਆਂ ਮਨ ਮੋਹਣ, ਸੁਰਗਾ ਮਸ ਪਿਆਲੇ।
ਔਰ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਮਨ ਨੂੰ ਮੋਹਤ ਕਰ ਲੈਣ ਵਾਲੀਆਂ ਮੋਹਣੀਆਂ ਇਸਤਰੀਆਂ ਸੁਰਗ ਦੇ ਵਿੱਚ ਵੀ, ਮੱਛ ਮਾਤ ਲੋਕ ਵਿੱਚ ਵੀ, ਪਿਆਲੇ ਪਤਾਲ ਵਿੱਚ ਵੀ ਮਨ ਨੂੰ ਤੇਰਾ ਹੀ ਜਸ ਗਾ ਰਹੀਆਂ ਹਨ।
ਗਾਵਨ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ।
ਅਤੇ ਇਸੇ ਪ੍ਰਕਾਰ ਜਿਵੇਂ ਦੇਵਤਿਆਂ ਨੇ ਜਿਸ ਵੇਲੇ ਸ਼ੀਰ ਸਮੁੰਦਰ ਰਿੜਕਿਆ, ਉਹਦੇ ਵਿੱਚੋਂ 14 ਰਤਨ ਜਿਹੜੇ ਕੱਢੇ ਸੀ, ਸ਼੍ਰੀਮਨ ਰੰਭਾ ਬਾਰਨੀ, ਤਨਖ ਧਨੰਤਰ ਬਾਜ, ਵਿਖ ਧੇਨ ਸਸਕਲਪ ਤਰ, ਸੰਖ ਅਮੀ ਗਜਰਾਜ, ਇਹ 14 ਰਤਨ ਮੰਨੇ ਗਏ ਹਨ। ਸੋ ਸ਼੍ਰੀ ਜਿਹੜੀ ਲਕਸ਼ਮੀ ਹੈ, ਮਣ ਮਹਿਣ ਕੌਸਤਕ ਮਣੀ ਕੱਢੀ ਸੀ, ਰੰਭਾ ਨਾਂ ਦੀ ਪੱਛਰਾਂ ਸੀ ਜਿਹੜੀ ਇੰਦਰ ਨੂੰ ਪ੍ਰਾਪਤ ਹੋਈ ਹੈ, ਔਰ ਇਸੇ ਪ੍ਰਕਾਰ ਬਾਰਨੀ ਸ਼ਰਾਬ। ਸੋ ਸਿੱਖ ਨੇ ਇਹ ਜਿਹੜੀ ਸ਼ਰਾਬ ਹੈ ਇਹਨੂੰ ਪੀਣਾ ਨਹੀਂ, ਉਸ ਵੇਲੇ ਰਾਕਸ਼ਾਂ ਨੇ ਪੀਤੀ ਸੀ, ਦੇਵਤਿਆਂ ਨੇ ਇਸ ਨੂੰ ਗ੍ਰਹਿਣ ਕੀਤਾ, ਨਿਕਲੀ ਸਮੁੰਦਰ ਵਿੱਚੋਂ ਸੀ ਪਰ ਦੇਵਤਿਆਂ ਨੇ ਗ੍ਰਹਿਣ ਨਹੀਂ ਕੀਤੀ, ਤੇ ਉਸ ਵੇਲੇ ਜਿਹੜੇ ਦੈਤ ਸੀ ਨਾ ਦਾਨਵ ਉਹ ਪੀ ਕੇ ਮਤਵਾਲੇ ਹੋਏ ਸਨ। ਸਿੱਖ ਨੇ ਨਾਮ ਦੀ ਸ਼ਰਾਬ ਪੀਣੀ ਹੈ, ਸਤਿਗੁਰੂ ਮਹਾਰਾਜ ਨੇ ਵਰਜਿਤ ਕੀਤਾ ਇਸ ਗੱਲ ਤੋਂ, ਪਰ ਇਹ ਰਤਨਾ ਚ ਮੰਨੀ ਗਈ ਹੈ ਵੈਸੇ। ਸੋ ਇਸ ਪ੍ਰਕਾਰ ਰੰਭਾ ਬਾਰ ਨੇ ਧਨਖ, ਔਰ ਇਸੇ ਪ੍ਰਕਾਰ ਇੰਦਰ ਦਾ ਧਨੁੱਖ, ਧਨੰਤਰ ਵੈਦ, ਇਸੇ ਪ੍ਰਕਾਰ ਇੱਕ ਬਾਜ ਮੈਨੇ ਘੋੜਾ, ਉੱਚ ਸ਼ਰਵਾ ਘੋੜਾ ਜਿਹੜਾ ਹੈ, ਔਰ ਇਸ ਪ੍ਰਕਾਰ ਵਿਖ ਯਹਿਰ ਜਿਹੜੀ ਵੀ ਸਮੁੰਦਰ ਚੋਂ ਨਿਕਲੀ ਸੀ, ਜਿਵੇਂ ਯਹਿਰ ਨੂੰ ਨੀ ਅੰਗੀਕਾਰ ਕਰੀਦਾ ਇਸੇ ਤਰ੍ਹਾਂ ਸ਼ਰਾਬ ਨੂੰ ਨੀ ਕਰਨਾ। ਵਿਖ ਧੇਨ ਮੈਨੇ ਜਿਹੜੀ ਕਾਮ ਧੇਨ ਗਊ ਹੈ, ਸੋ ਵਿਖ ਧੇਨ ਸੱਸ, ਸੱਸ ਮੈਨੇ ਚੰਦਰਮਾ, ਸੋ ਕਲਪ ਤਰ ਕਲਪ ਬ੍ਰਿਸ਼, ਵਿਖ ਧੇਨ ਸਸ ਕਲਪ ਤਰ, ਧਨਖ ਧਨੰਤਰ ਬਾਜ, ਸ਼੍ਰੀਮਨ ਰੰਭਾ ਬਾਰਨੀ, ਧਨਖ ਧਨੰਤਰ ਬਾਜ, ਵਿਖ ਧੇਨ ਸਸ ਕਲਪ ਤਰ, ਸੰਖ ਅਮੀ ਗਜਰਾਜ। ਔਰ ਇਸੇ ਪ੍ਰਕਾਰ ਜਿਹੜਾ ਸੰਖ ਉਹਦੇ ਵਿੱਚੋਂ ਨਿਕਲਿਆ ਸੀ ਇੱਕ, ਜਿਹੜਾ ਵਿਸ਼ਨੂੰ ਨੇ ਧਾਰਨ ਕੀਤਾ, ਤੇ ਇਸੇ ਤਰ੍ਹਾਂ ਵੀ ਮੈਨੇ ਅੰਮ੍ਰਿਤ ਤੇ ਗਜਰਾਜ, ਐਰਾਵਤ ਹਾਥੀ, ਇਹ 14 ਰਤਨ ਜਿਹੜੇ ਸੀ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਾਦਾਣੀ, ਸੁਮੇਰ ਪਰਬਤ ਨੂੰ ਜਿਹੜਾ ਸੀ ਉਹ ਬਣਾ ਕੇ ਨੇਤਰਾ ਜਿਹੜਾ ਸੱਪ ਸੀ ਸ਼ੇਸ਼ਨਾਗ ਉਹਦਾ ਨੇਤਰਾ ਬਣਾ ਕੇ, ਤੇ ਇਸੇ ਪ੍ਰਕਾਰ ਸੁਮੇਰ ਪਰਬਤ ਬੰਧਿਆਚਲ ਜਿਹੜਾ ਪਰਬਤ ਸੀ ਮੰਦਰਾਚਲ ਉਹਨੂੰ ਵਿੱਚ ਰੱਖ ਕੇ ਮਧਾਣਾ ਬਣਾ ਕੇ ਤੇ ਸਮੁੰਦਰ ਨੂੰ ਰਿੜਕਿਆ ਸੀ। ਇਸ ਪ੍ਰਕਾਰ 14 ਰਤਨ ਕੱਢੇ ਸਨ। ਸੋਇਓ ਕਹਿੰਦੇ ਤੇਰੇ ਪੈਦਾ ਕੀਤੇ ਹੋਏ ਰਤਨ ਤੇ ਇਹ ਸਾਰੇ 68 ਤੀਰਥ 68 ਤੀਰਥ ਮੰਨੇ ਗਏ ਸਨਾਤਨ ਮਤ ਵੱਲੋਂ। ਕਹਿੰਦੇ 68 ਤੀਰਥਾਂ ਦੇ ਵਸਣ ਵਾਲੇ ਲੋਕ, ਸੋ 68 ਤੀਰਥ ਵੀ ਸਾਰੇ ਤੇਰੇ ਜਸ ਨੂੰ ਗਾਉਂਦੇ। ਜਿਵੇਂ ਬਚਨ ਆਇਆ ਬਾਣੀ ਚ ਗੰਗਾ ਜਮੁਨਾ ਗੋਦਾਵਰੀ ਸੁਰਸਤੀ ਤੇ ਕਰਹ ਉਦਮ ਧੂਰ ਸਾਧੂ ਕੀ ਤਾਈ, ਤਿਲ ਵਿਖ ਮੈਲ ਭਰੇ ਪਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸੋ ਇਸ ਪ੍ਰਕਾਰ ਆਮ ਤੌਰ ਤੇ ਸਮਾਜਿਕ ਤੌਰ ਤੇ ਸਾਨੂੰ ਸਰੀਰਾਂ ਵਾਲਿਆਂ ਨੂੰ ਉੱਚੀ ਅਵਸਥਾ ਨਾ ਹੋਣ ਕਰਕੇ ਇਹ ਜਿਹੜੇ ਸੂਖਮ ਤੱਤ ਹਨ ਇਹ ਗਾਉਂਦੇ ਹੋਏ ਜਾਂ ਕੁਛ ਕਰਦੇ ਹੋਏ ਜਾਂ ਕੋਈ ਇਹਨਾਂ ਦਾ ਸਰੂਪ ਦਿਖਾਈ ਨਹੀਂ ਦਿੰਦਾ, ਪਰ ਉੱਚੀ ਅਵਸਥਾ ਵਾਲੇ ਜਿਹੜੇ ਆਤਮਿਕ ਅਡੋਲਤਾ ਵਾਲੇ ਹਨ ਉਹਨਾਂ ਨੂੰ ਸਾਰਾ ਕੁਝ ਰੱਬ ਦਾ ਜਸ ਗਾਉਂਦਾ ਦਿਖਾਈ ਦਿੰਦਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਤਾਂ ਬਹੁਤ ਉੱਚੇ ਤਲ ਤੇ ਬੈਠੇ ਨੇ, ਇਸ ਕਰਕੇ ਸਾਰੀ ਸ੍ਰਿਸ਼ਟੀ ਨੂੰ ਗਿਣ ਰਹੇ ਆ ਵਾਦਤਵਾਦ ਸਮੱਗਰੀ ਨੂੰ, ਭਾਈ ਸਾਰੇ ਉਸ ਅਕਾਲ ਪੁਰਖ ਦੇ ਜਸ ਨੂੰ ਗਾ ਰਹੇ ਹਨ।
ਗਾਵ ਹੈ ਜੋਦ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ,
ਗਾਉਂਦੇ ਹਨ ਜੋਧੇ ਇੱਕ ਰਥੀ ਸੂਰਮੇ ਮਹਾਬਲ ਜਿਹੜੇ ਮਹਾਰਥੀ ਸੂਰਮੇ ਹੈ, ਔਰ ਇਸੇ ਪ੍ਰਕਾਰ ਸੂਰਾ ਜਿਹੜੇ ਅੱਤ ਰਥੀ ਸੂਰਮੇ ਹਨ। ਸੋ ਇੱਕ ਜਿਹੜਾ 1000 ਨਾਲ ਲੜੇ ਕਹਿੰਦੇ ਉਹ ਯੋਧਾ ਹੈ, ਔਰ ਇਸੇ ਪ੍ਰਕਾਰ ਜਿਹੜਾ 10000 ਨਾਲ ਲੜੇ ਮਹਾਬਲੀ ਹੈ, ਇਸੇ ਪ੍ਰਕਾਰ ਜਿਹੜਾ ਲੱਖਾਂ ਨਾਲ ਲੜੇ ਤੇ ਹਾਰੇ ਨਾ ਜਿੱਤ ਪ੍ਰਾਪਤ ਕਰੇ ਜਾਂ ਸ਼ਹੀਦ ਹੋ ਜਾਏ ਉਹ ਅੱਤ ਰਥੀ ਸੂਰਮਾ ਮੰਨਿਆ। ਇਸੇ ਪ੍ਰਕਾਰ ਆਤਮਿਕ ਤੌਰ ਤੇ ਜਿਹੜਾ ਸਰੀਰਕ ਤੌਰ ਤੇ ਵਿਕਾਰਾਂ ਤੋਂ ਬਚੇ ਉਹ ਇੱਕ ਰਥੀ ਸੂਰਮਾ ਹੈ, ਜਿਹੜਾ ਇੰਦਰੀਆਂ ਨੂੰ ਕੰਟਰੋਲ ਚ ਕਰੇ, ਅੱਖਾਂ ਨਾਲ ਬਗਾਨਾ ਰੂਪ ਨਾ ਤੱਕੇ, ਕੰਨਾਂ ਨਾਲ ਨਿੰਦਿਆ ਚੁਗਲੀ ਝੂਠ ਨਾ ਸੁਣੇ, ਔਰ ਇਸੇ ਤਰ੍ਹਾਂ ਜ਼ਬਾਨ ਨੂੰ ਆਪਣੀ ਨੂੰ ਕੰਟਰੋਲ ਚ ਰੱਖੇ ਔਰ ਨਿੰਦਿਆ ਚੁਗਲੀ ਨਾ ਕਰੇ, ਝੂਠ ਨਾ ਬੋਲੇ ਆਦਿਕ, ਪੈਰਾਂ ਨਾਲ ਕੋਈ ਸੰਗਤ ਵਿੱਚ ਤੁਰ ਕੇ ਨਾ ਜਾਏ, ਹੱਥਾਂ ਨਾਲ ਬੁਰੇ ਕਰਮ ਨਾ ਕਰੇ, ਇਉਂ ਜਿਹੜਾ ਇੰਦਰੀਆਂ ਨੂੰ ਵੀ ਕੰਟਰੋਲ ਚ ਕਰ ਲਵੇ ਕਾਬੂ ਕਰ ਲਵੇ ਉਹ ਮਹਾਬਲੀ ਹੈ। ਤੇ ਇਸੇ ਪ੍ਰਕਾਰ ਜਿਹੜਾ ਮਾਨਸਿਕ ਤੌਰ ਤੇ ਪਾਪ ਨਾ ਕਰੇ, ਮਨ ਨੂੰ ਵੀ ਵਿਕਾਰਾਂ ਵੱਲੋਂ ਵਰਜ ਕੇ ਰੱਖੇ, ਮਨ ਚ ਵਿਕਾਰ ਨਾ ਫੁਰਨ ਦੇਵੇ, ਤਕੜਾ ਪਹਿਰਾ ਰੱਖੇ ਆਪਣੇ ਮਨ ਤੇ, ਉਹ ਕਹਿੰਦੇ ਮਹਾਬਲੀ ਅਤਰਥੀ ਸੂਰਮਾ ਬ੍ਰਹਮ ਗਿਆਨੀ ਸੰਤ ਹੈ। ਇਸ ਪ੍ਰਕਾਰ ਜਿਹੜੇ ਬਾਹਰੀ ਤੇ ਅੰਤਰੀਵ ਸੂਰਮੇ ਹਨ ਉਹ ਵੀ ਤੇਰੇ ਜਸ ਨੂੰ ਮਹਾਰਾਜ ਇੱਕ ਰਥੀ ਮਹਾਰਥੀ ਅਤਰਥੀ ਸੂਰਮੇ ਤੇਰੇ ਜਸ ਨੂੰ ਗਾ ਰਹੇ ਹਨ। ਗਾਵ ਹੈ ਖਾਣੀ ਚਾਰੇ, ਜਿਹੜੀਆਂ ਜੀਆਂ ਦੀਆਂ ਚਾਰ ਖਾਣੀਆਂ, ਅੰਡੇ ਚ ਖਾਣੀ ਤੋਂ ਪੈਦਾ ਹੋਣ ਵਾਲੇ ਜਿਹੜੇ ਅੰਡਿਆਂ ਤੋਂ ਪੈਦਾ ਹੁੰਦੇ ਜੀਵ ਅੰਡੇ ਖਾਣੀ ਵਾਲੇ, ਸੋ ਇਸ ਪ੍ਰਕਾਰ ਪੰਛੀ ਆਦਿਕ ਸੱਪ ਆਦਿਕ ਕਿਰਲੀਆਂ ਅੰਡਿਆਂ ਤੋਂ ਪੈਦਾ ਹੁੰਦੇ ਆ, ਜੇਰਜ ਜਿਹੜੇ ਜੇਰ ਤੋਂ ਮਨੁੱਖ ਤੇ ਪਸ਼ੂ ਪੈਦਾ ਹੁੰਦੇ ਆ, ਸੇਤਜ ਮੈਲ ਤੋਂ ਮੁੜ ਕੇ ਆਦਿਕ ਤੋਂ ਛੋਟੇ ਛੋਟੇ ਜੀਵ ਜਿਹੜੇ ਪੈਦਾ ਹੁੰਦੇ ਆ, ਜੂਆਂ ਚਮਜੂਆਂ ਆਦਿਕ। ਸੋ ਇਸੇ ਪ੍ਰਕਾਰ ਉਤਪੁਜ ਧਰਤੀ ਚੋਂ ਉੱਗਣ ਵਾਲੇ ਜਿਹੜੇ ਪੌਦੇ ਆਦਿਕ ਹਨ ਇਹ ਵੀ ਖਾਣੀ ਹੈ। ਅੱਜ ਸਾਇੰਸ ਨੇ ਵੀ ਇਹ ਗੱਲ ਮੰਨੀ ਹੈ ਕਿ ਜਿਹੜੇ ਬਿਰਛ ਆਦਿਕ ਹਨ ਸੋ ਇਹਨਾਂ ਨੂੰ ਵੀ ਦੁੱਖ ਸੁੱਖ ਮਹਿਸੂਸ ਹੁੰਦਾ ਹੈ, ਇਹ ਵੀ ਜਿਹੜੇ ਭਾਵ ਹਨ ਨਾ ਉਹਨਾਂ ਨੂੰ ਮਹਿਸੂਸ ਕਰਦੇ, ਇਹਨਾਂ ਅੰਦਰ ਫੀਲਿੰਗ ਹੈ, ਔਰ ਇਸ ਪ੍ਰਕਾਰ ਬੁਰੇ ਭਲੇ ਅਸਰ ਇਹਨਾਂ ਦੇ ਪੈਂਦਾ ਹੈ। ਇਉਂ ਇਹ ਚਾਰ ਖਾਣੀਆਂ ਦੇ ਜਿਹੜੇ ਜੀਵ ਹਨ ਇਹ ਵੀ ਸੱਚੇ ਪਾਤਸ਼ਾਹ ਤੇਰੇ ਜਸ ਨੂੰ ਸਭ ਗਾ ਰਹੇ ਹਨ, ਤੇਰੇ ਭੈ ਅੰਦਰ ਹਨ।
ਗਾਵ ਹੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ।
ਇਸੇ ਤਰ੍ਹਾਂ ਹੈ ਵਾਹਿਗੁਰੂ ਜੀ, ਜਿਹੜਾ ਧਰਤੀ ਦੇ ਖੰਡ ਹਿੱਸੇ ਆ, ਜਿਵੇਂ 9 ਖੰਡ ਮੰਨੇ ਗਏ ਧਰਤੀ ਦੇ, ਇੱਕ ਜਨਾਬ ਨਾਂ ਦਾ ਰਾਜਾ ਹੋਇਆ, ਉਹਦੇ 9 ਪੁੱਤਰ ਸੀ, ਕੁਰੂ ਮੇਰ ਭਰਤ ਆਦਿਕ ਉਹਨਾਂ ਦੇ ਨਾਂ ਸੀ, ਉਹਨਾਂ ਦੇ ਨਾਂ ਦੇ 9 ਖੰਡ ਬਣੇ। ਜਿਹੜਾ ਭਾਰਤ ਖੰਡ ਹੈ ਭਰਤ ਦੇ ਨਾਂ ਤੇ ਬਣਿਆ ਸੀ, ਉਹਦਾ ਪੁੱਤਰ ਸੀ ਭਰਤ, ਉਹਦੇ ਤੋਂ ਭਾਰਤ ਵਰਸ਼ ਦਾ ਨਾਮ ਪਿਆ, ਹਿੰਦੁਸਤਾਨ ਤੇ ਪਾਕਿਸਤਾਨ ਜਿਹੜਾ ਇਕੱਠਾ, ਸੋ ਪਹਿਲਾਂ ਇਕੱਠਾ ਸੀ ਨਾ। ਸੋ ਇਸ ਪ੍ਰਕਾਰ ਇਹ ਜਿਹੜੇ ਖੰਡ ਹਨ ਗੋਲਾਕਾਰ ਧਰਤੀ ਦੇ ਆਕਾਰ ਹਨ ਮੰਡਲ। ਸੋ ਇਸੇ ਤਰ੍ਹਾਂ ਜਿਵੇਂ ਤਾਰਾ ਮੰਡਲ ਹਨ ਉੱਪਰ ਧਰਤੀਆਂ ਹਨ, ਵਰਭੰਡਾ ਬ੍ਰਹਿਮੰਡ, ਸੱਤ ਪਤਾਲ, ਸੱਤ ਆਕਾਸ਼ ਤੇ ਸੱਤ ਦੀਪ ਹੁਣ ਮਾਤ ਲੋਕ ਦੇ ਇੱਕ ਬ੍ਰਹਿਮੰਡ ਬਣਦਾ ਇੱਕੀ ਪੁਰੀਆਂ ਦਾ। ਇਸ ਪ੍ਰਕਾਰ ਵੱਡੇ ਆਕਾਰ ਜਿਹੜੇ ਧਰਤੀ ਦੇ ਟੁਕੜੇ ਹਨ, ਸੋ ਇਹ ਸਾਰੇ ਤੇਰੇ ਜਸ ਨੂੰ ਗਾ ਰਹੇ ਨੇ। ਕਰ ਕਰ ਰੱਖੇ ਤਾਰੇ, ਕਰ ਕਰਕੇ ਰੱਖੇ ਧਾਰੇ ਬਣਾਏ ਹੋਏ ਜੋ ਤੇਰੇ ਟਿਕਾਏ ਹੋਏ ਹਨ, ਜਿਵੇਂ ਸਮਾਨ ਦੇ ਵਿੱਚ ਮੰਗਲ ਤੇ ਚੰਦਰ ਆਦਿ ਗ੍ਰਹਿ ਟਿਕਾਏ ਹੋਏ ਹੈ, ਇਸ ਪ੍ਰਕਾਰ ਧਰਤੀ ਵੀ ਸਮਾਨ ਚ ਮਾਨੋ ਖੜੀ ਹੈ, ਗੋਲਾਕਾਰ ਹੈ। ਸੋ ਇਸ ਪ੍ਰਕਾਰ ਸਾਰੇ ਜਿਹੜੇ ਤੇਰੇ ਬਣਾ ਕੇ ਧਾਰਨ ਕਰਕੇ ਟਿਕਾਏ ਰੱਖੇ ਹੋਏ ਹੈ ਸਾਰੇ, ਇਹ ਧਰਤੀ ਦੇ ਹਿੱਸੇ, ਇਹ ਪੁਰੀਆਂ ਖੰਡ ਮੰਡਲ ਬ੍ਰਹਿਮੰਡ, ਇਹ ਸਭ ਤੇਰੇ ਜਸ ਨੂੰ ਗਾ ਰਹੇ ਹਨ।
ਤੁਦਨੋ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ।
ਸੱਚੇ ਪਾਤਸ਼ਾਹ ਮਹਾਰਾਜ ਵਿਸਮਾਦ ਰਸ ਵਿੱਚ ਆ ਕੇ ਵਾਹਿਗੁਰੂ ਦੀ ਸਾਰੀ ਕੁਦਰਤ ਨੂੰ ਉਹਦਾ ਜਸ ਗਾਉਂਦੀ ਹੋਈ ਪ੍ਰਗਟ ਕਰ ਰਹੇ ਨੇ। ਔਰ ਇਸੇ ਪ੍ਰਕਾਰ ਹੁਣ ਅੱਗੇ ਇਹ ਜ਼ਿਕਰ ਕਰਦੇ ਆ ਕਿ ਮਹਾਰਾਜ ਜਿਹੜੇ ਜੀਵ ਹਨ ਉਹ ਹੀ ਤੁਹਾਡਾ ਜਸ ਗਾ ਸਕਦੇ ਆ। ਰਸਾਲੇ ਰਸੀ ਹੈ ਜਿਹੜੇ ਭਗਤ ਜਿਨ੍ਹਾਂ ਨੂੰ ਤੁਸੀਂ ਬਣਾਤਾ, ਜਿਨ੍ਹਾਂ ਨੂੰ ਰਸ ਪ੍ਰਾਪਤ ਹੋਇਆ ਨਾ ਤੇਰੇ ਨਾਮ ਦਾ, ਤੇਰੇ ਦਰਸ਼ਨਾਂ ਦਾ, ਵਿਸਮਾਦ ਰਸ ਦੇ ਜਿਹੜੇ ਪਹੁੰਚ ਗਏ ਰਸੀਏ ਬਣ ਕੇ, ਸੋ ਉਹ ਭਗਤ ਜਨ ਤੇਰੇ ਜਸ ਨੂੰ ਉਹ ਹੀ ਗਾਉਂਦੇ ਨੇ ਜੋ ਤੁਹਾਨੂੰ ਪਾਉਂਦੇ ਹਨ। ਉਹ ਹੀ ਤੁਹਾਡੇ ਜਸ ਨੂੰ ਗਾ ਸਕਦੇ ਆ ਜਿਹੜੇ ਤੁਹਾਨੂੰ ਪਾ ਜਾਂਦੇ ਆ। ਜਿਹੜੇ ਤੁਹਾਨੂੰ ਪਾਉਂਦੇ ਨੀ ਉਹਨਾਂ ਨੂੰ ਆਪਣਾ ਜਸ ਨੀ ਤੁਸੀਂ ਬਖਸ਼ਦੇ, ਆਪਣੀ ਵਡਿਆਈ ਕਰ ਰਹੀ ਉਹਨਾਂ ਨੂੰ ਨੀ ਬਖਸ਼ਦੇ, ਉਹ ਮਨਮੁਖ ਕਰ ਦਿੱਤੇ ਆ। ਇੱਕ ਮਨਮੁਖ ਕਰੇ ਸਿਰ ਰੋਵੈ, ਉਹ ਰੋਂਦੇ ਰਹਿੰਦੇ ਹਨ, ਦੁਖੀ ਪਾਉਂਦੇ ਆ। ਪਰ ਜਿਹੜੇ ਤੁਹਾਨੂੰ ਭਾ ਜਾਂਦੇ ਹਨ, ਚੰਗੇ ਲੱਗਦੇ ਆ ਜੀਵ, ਉਹ ਤੁਹਾਡੇ ਜਸ ਨੂੰ ਗਾਉਂਦੇ ਆ, ਤੇਰੇ ਰੰਗ ਪ੍ਰੇਮ ਵਿੱਚ ਰਤੇ ਹੋਏ ਰਸੀਏ ਭਗਤ।
ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ।
ਮਹਾਰਾਜ ਕਹਿੰਦੇ ਸਾਰੇ ਜਿਹੜੇ ਤੈਨੂੰ ਗਾਉਣ ਵਾਲੇ ਸਾਰੇ ਅਸੀਂ ਕਥਨ ਨਹੀਂ ਕਰ ਸਕੇ। ਇਹ ਨਿਰਮਾਣਤਾ ਨਾਲ ਵਚਨ ਕਰ ਰਹੇ ਸੱਚੇ ਪਾਤਸ਼ਾਹ, ਪਰ ਜਿੰਨੇ ਕੁ ਸਾਡੀ ਦ੍ਰਿਸ਼ਟੀ ਚ ਆਏ, ਖਿਆਲ ਚ ਆਏ, ਅਸੀਂ ਵਰਣਨ ਕਰ ਦਿੱਤੇ ਆ। ਹੋਰ ਕਿੰਨੇ ਲੋਕ ਤੇਰੇ ਜਸ ਨੂੰ ਗਾ ਰਹੇ ਨੇ ਸੱਚੇ ਪਾਤਸ਼ਾਹ, ਉਹ ਮੇਰੇ ਚਿੱਤ ਦੇ ਅੰਦਰ ਨਹੀਂ ਅਜੇ ਆਉਂਦੇ, ਖਿਆਲ ਵਿੱਚ ਨਹੀਂ ਆ ਰਹੇ ਹਨ। ਮੈਂ ਉਹਨਾਂ ਨੂੰ ਕੀ ਵਿਚਾਰ ਕਰਕੇ ਉਹਨਾਂ ਦੀ ਦੱਸਾਂ ਵੀ ਹੋਰ ਕਿੰਨੇ ਕ ਹੈ। ਤੂੰ ਕੁਦਰਤ ਹੀ ਇੰਨੀ ਰਚੀ ਹੈ, ਤੇਰੇ ਪਿਆਰੇ ਹੀ ਇੰਨੇ ਹਨ, ਤੇਰਾ ਜਸ ਗਾਉਣ ਵਾਲੇ ਹੀ ਇੰਨੇ ਹਨ ਕਿ ਉਹਨਾਂ ਨੂੰ ਵਿਚਾਰਿਆ ਹੀ ਨਹੀਂ ਜਾ ਸਕਦਾ, ਉਹ ਚਿੱਤ ਦੇ ਅੰਦਰ ਖਿਆਲ ਚ ਆਉਂਦੇ ਨਹੀਂ, ਇੰਨੀ ਸ੍ਰਿਸ਼ਟੀ ਤੇਰਾ ਜਸ ਗਾ ਰਹੀ ਹੈ।
ਸੋਏ ਸੋਏ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਏ।
ਸੋਈ ਉਹੀ ਪਰਮਾਤਮਾ ਪਿੱਛੇ ਵੀ ਸੀ, ਸੋਈ ਹੁਣ ਵੀ ਹੈ, ਤੇ ਸਦਾ ਸਦਾ ਅੱਗੇ ਲਈ ਵੀ ਹੋਵੇਗਾ। ਔਰ ਪਿੱਛੇ ਵੀ ਸੱਚ ਸਰੂਪ ਸੀ, ਹੁਣ ਵੀ ਸੱਚ ਸਰੂਪ ਹੈ, ਅੱਗੇ ਨੂੰ ਵੀ ਸੱਚ ਸਰੂਪ ਹੋਵੇਗਾ। ਅਤੇ ਉਹ ਸਾਹਿਬ ਹੈ, ਪਿੱਛੇ ਵੀ ਸਭ ਦਾ ਮਾਲਕ ਸੀ, ਹੁਣ ਵੀ ਤੇ ਅੱਗੇ ਨੂੰ ਵੀ ਹੋਵੇਗਾ। ਫਿਰ ਉਹ ਸਦਾ ਸਦਾ ਵਾਸਤੇ ਸੱਚਾ ਹੈ। ਉਹਦੀ ਜਿਹੜੀ ਨਾਈ ਦਾ ਅਰਥ ਇੱਥੇ ਨਾਈ ਪਾਠ ਨਾ ਕਰਨਾ, ਨਾਈ ਦਾ ਅਰਥ ਨਹੀਂ ਹੈ ਇੱਥੇ, ਨਾਈ ਦਾ ਮਤਲਬ ਹੈ ਉਹਦੀ ਅਸਨਾਈ, ਉਹਦੀ ਮਹਿਮਾ, ਉਸਦੀ ਵਡਿਆਈ। ਤੇ ਨਾਈ ਵਡਿਆਈ ਦਾ ਮਹਿਮਾ ਦਾ ਵਾਚਕ ਸ਼ਬਦ ਹੈ, ਬਾਣੀ ਚ ਕਈ ਥਾਵਾਂ ਤੇ ਆਇਆ, ਸਾਚ ਨਾਏ, ਸਾਚੀ ਨਾਈ, ਇਸ ਇਤਿਹਾਸਕ ਬਚਨਾਉਣ ਅਨੇਕਾਂ ਥਾਵਾਂ ਤੇ ਆਏ ਨੇ। ਸੋ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਸਦਾ ਸਦਾ ਵਾਸਤੇ ਪਿੱਛੇ ਵੀ ਸੀ, ਹੁਣ ਵੀ, ਅੱਗੇ ਨੂੰ ਵੀ ਹੈ, ਤੇ ਸਾਹਿਬ ਹੈ, ਸੱਚਾ ਹੈ। ਉਹਦੀ ਮਹਿਮਾ, ਉਹਦੀ ਵਡਿਆਈ, ਉਹਦੀ ਸਿਫਤ ਸਦਾ ਸਦਾ ਲਈ ਸੱਚੀ ਹੈ। ਦੁਨੀਆਂ ਦੇ ਜਿਹੜੇ ਲੋਕ ਹੈ ਉਹਨਾਂ ਦੀ ਜਿਹੜੀ ਵਡਿਆਈ ਹੁੰਦੀ ਹੈ ਮੂੰਹ ਤੇ, ਉਹ ਝੂਠੀ ਹੁੰਦੀ ਹੈ, ਬਨਾਵਟ ਵਾਲੀ ਹੁੰਦੀ ਹੈ, ਲੋਕ ਝੂਠੀ ਮਹਿਮਾ ਕਰੀ ਜਾਂਦੇ ਨੇ। ਫਿਰ ਅੱਜ ਕਿਸੇ ਦੀ ਮਹਿਮਾ ਹੈ, ਕੱਲ ਨੂੰ ਨਾਸ ਹੋ ਜਾਏਗੀ, ਤਖ਼ਤ ਤੋਂ ਲੱਥ ਜਾਏਗਾ, ਕੋਈ ਦੂਜਾ ਤਖ਼ਤ ਤੇ ਬੈਠ ਜਾਏਗਾ। ਫਿਰ ਮੂੰਹ ਤੇ ਸਿਫਤ ਹੁੰਦੀ, ਪਿੱਠ ਪਿੱਛੇ ਉਹੀ ਲੋਕ ਨਿੰਦਾ ਕਰਦੇ ਆ। ਔਰ ਇਸੇ ਪ੍ਰਕਾਰ ਮਰ ਜਾਣ ਤੋਂ ਬਾਅਦ ਉਹ ਸਾਖਤ ਵਪਰਾ ਮਰ ਗਿਆ, ਕੋਈ ਨਾ ਲੈ ਨਾ। ਸੋ ਇਸ ਪ੍ਰਕਾਰ ਉਹ ਝੂਠੀ ਜੀ ਮਹਿਮਾ ਹੈ। ਸੋ ਭਾਵੇਂ ਆਪ ਵਿਚਾਰਾ ਨਰਕਾਂ ਚ ਪਿਆ ਹੋਇਆ ਹੋਵੇ, ਸੋ ਦੁੱਖ ਭੋਗਦਾ ਹੋਵੇ, ਲੋਕ ਮਹਿਮਾ ਕਰੀ ਜਾਂਦੇ ਆ, ਬਨਾਉਟੀ ਲੋਕ। ਔਰ ਜਿਵੇਂ ਅੱਜ ਵੀ ਇੰਦਰਾ ਗਾਂਧੀ ਸਮਾਧ ਤੇ, ਗਾਂਧੀ ਦੀ, ਨਹਿਰੂ ਦੀ ਸਮਾਧੀ ਤੇ ਮੱਥਾ ਟੇਕੀ ਫੁੱਲ ਚੜੀ ਜਾਂਦੇ ਆ, ਪਤਾ ਹੈ ਨੀ ਕੁਛ ਵੀ ਉਹ ਕਿੱਧਰ ਗਏ, ਕਿੱਥੇ ਜਾ ਕੇ ਸਮਾ ਗਏ, ਕਿਸ ਥਾਂ ਤੇ ਦੁੱਖ ਭੋਗ ਰਹੇ ਆ, ਪਤਾ ਨੀ ਕੁਛ ਵੀ। ਜਿਵੇਂ ਬੰਦਾ ਸਿੰਘ ਬਹਾਦਰ ਸੀ ਜਿਹੜਾ, ਜਿਸ ਵੇਲੇ ਮਾਧੋ ਦਾਸ ਬਰਾਗੀ ਦੇ ਰੂਪ ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਪਿਆ ਹੈ, ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਤੇਰੇ ਕੋਲ ਬੜੀ ਸਿੱਧੀ ਹੈ, ਬੜੀ ਤਾਕਤ ਹੈ, ਕਿੱਥੋਂ ਪ੍ਰਾਪਤ ਕੀਤੀ? ਕਹਿਣ ਲੱਗਾ ਮਹਾਰਾਜ ਆਪਣੇ ਗੁਰੂ ਦੇ ਕੋਲੋਂ। ਮਹਾਰਾਜ ਕਹਿਣ ਲੱਗੇ ਗੁਰੂ ਤੇਰਾ ਹੁਣ ਕਿੱਥੇ ਹੈ? ਕਹਿਣ ਲੱਗਾ ਮਹਾਰਾਜ ਬੈਕੁੰਠ ਨੂੰ ਚਲਿਆ ਗਿਆ, ਸੱਚਖੰਡ ਚ ਆਨੰਦ ਲੈਂਦਾ ਹੋਵੇਗਾ। ਮਹਾਰਾਜ ਕਹਿਣਗੇ ਉਹ ਬਿੱਲ ਹੈ ਰੁੱਖ ਦੇ ਨਾਲ ਲੱਗਾ ਫਲ, ਉਹ ਤੋੜ ਕੇ ਲਿਆ। ਜਦੋਂ ਤੋੜ ਕੇ ਲਿਆਂਦਾ ਮਹਾਰਾਜ ਕਹਿੰਦੇ ਨੂੰ ਭੰਨ ਖੋਲ, ਪਾੜਿਆ ਜਦੋਂ ਵਿੱਚ ਇੱਕ ਕੀੜਾ ਸੀ। ਮਹਾਰਾਜ ਕਹਿਣਗੇ ਆਹ ਵੇਖ ਬਿੱਲ ਦਾ ਗੁੱਦਾ ਖਾ ਰਿਹਾ ਤੇਰਾ ਗੁਰੂ, ਆਹ ਜੂਨ ਚ ਪੈ ਗਿਆ, ਇਹਦੀ ਮਰਨ ਵੇਲੇ ਸੁਰਤ ਰਹਿ ਗਈ ਸੀ ਆ ਬਿੱਲ ਦਾ ਫਲ ਖਾਣ ਵਾਸਤੇ, ਤੇ ਹੁਣ ਗੁੱਦਾ ਖਾ ਰਿਹਾ ਇੱਥੇ ਫਸਿਆ ਹੋਇਆ। ਇਸ ਪ੍ਰਕਾਰ ਤੂੰ ਉਹਨੂੰ ਕਹੀ ਜਾਣਾ ਬੈਕੁੰਠ ਚ ਬੈਠਾ, ਕਿਉਂ ਪਤਾ ਨੀ ਸੰਸਾਰ ਦੇ ਲੋਕਾਂ ਨੂੰ, ਜਿਵੇਂ ਔਰੰਗਜ਼ੇਬ ਦੇ ਨਾਂ ਦੇ ਵਿੱਚ ਪਾਰਕ ਬਣੀ ਹੋਈ ਹੈ, ਪਰ ਉਹ ਜਿਸ ਵੇਲੇ ਮਰਿਆ ਸੀ ਉਹਦੇ ਸਾਰੇ ਕਰਮ ਦੇ ਸਾਹਮਣੇ ਆ ਕੇ ਮਨ ਉਹ ਖਲੋ ਗਏ। ਜਿਵੇਂ ਦਸਮ ਪਾਤਸ਼ਾਹ ਨੇ ਜਫਰਨਾਮਾ ਜਦੋਂ ਲਿਖ ਕੇ ਪਹੁੰਚਾਇਆ ਉਹਦੇ ਪਾਸ, ਉਹਦੇ ਕਰਮਾਂ ਦਾ ਅਹਿਸਾਸ ਕਰਾਇਆ ਸੀ, ਔਰ ਉਸ ਵੇਲੇ ਉਹਦੇ ਸਰਾਣੇ ਮਰਨ ਤੋਂ ਬਾਅਦ ਕੁਝ ਰੁਕੇ ਲਿਖੇ ਹੋਏ ਨਿਕਲੇ, ਕਹਿਣ ਲੱਗਾ ਮੈਂ ਸਭ ਤੋਂ ਅਭਾਗਾ ਬੰਦਾ ਹਾਂ, ਰੱਬ ਕਿਸੇ ਨੂੰ ਪਾਤਸ਼ਾਹ ਬਾਦਸ਼ਾਹ ਨਾ ਬਣਾਏ, ਜਿੰਨੇ ਨਾਲ ਕਰਮ ਕੀਤੇ ਆ ਸਾਰੇ ਮੇਰੇ ਸਾਹਮਣੇ ਖੜੇ ਆ, ਬੜੇ ਪਾਪ ਮੈਂ ਕੀਤੇ, ਸਭਨਾਂ ਦਾ ਫਲ ਮੈਨੂੰ ਭੋਗਣਾ ਪਵੇਗਾ, ਜਿੱਥੇ ਜਾਣਾ ਪਰਲੋਕ ਨੂੰ ਬੜਾ ਲੰਬਾ ਪੈਂਡਾ ਹੈ, ਮੇਰੀ ਰੂਹ ਕੱਲੀ ਜਾਵੇਗੀ, ਕੋਈ ਮੇਰੇ ਨਾਲ ਨਹੀਂ ਜਾਏਗਾ। ਫਿਰ ਉਹਨੇ ਲਿਖਿਆ ਮੇਰੀ ਕਬਰ ਉਜਾੜ ਚ ਬਣਾਇਓ, ਮੇਰੀ ਕਬਰ ਤੇ ਰੁੱਖ ਨਹੀਂ ਕੋਈ ਹੋਣਾ ਚਾਹੀਦਾ, ਔਰ ਮੇਰੇ ਹੱਥ ਤੇ ਪੈਰ ਨੰਗੇ ਕਰਕੇ ਖਾਲੀ ਹੱਥ ਜਾਂਦਾ ਵਿਖਾਇਓ ਲੋਕਾਂ ਨੂੰ, ਔਰ ਇਸ ਪ੍ਰਕਾਰ ਮੈਨੂੰ ਸ਼ਾਮ ਮੰਨਣ ਦਾ ਕੋਈ ਅਧਿਕਾਰ ਨਹੀਂ, ਮੈਂ ਸਭ ਤੋਂ ਪਾਪੀ ਆਦਮੀ, ਐਸੇ ਬਚਨ ਉਸਨੇ ਲਿਖੇ ਨੇ। ਸੋ ਇਉਂ ਜਿਹੜੀ ਪਰਮਾਤਮਾ ਦੀ ਸਿਫਤ ਹੈ ਜਾਂ ਉਹਦੇ ਪਿਆਰਿਆਂ ਦੀ ਸਿਫਤ ਹੈ ਸੱਚੀ ਹੈ, ਉਹਨਾਂ ਦੀ ਸੁਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਕਿਉਂਕਿ ਨਾਮ ਕਰਕੇ ਮਹਿਮਾ ਉਹਨਾਂ ਰੱਬ ਨੂੰ ਜਪਿਆ, ਤੇ ਰੱਬ ਦੀ ਜਿਹੜੀ ਮਹਿਮਾ ਉਹਨੂੰ ਫਿੱਕੀ ਨਹੀਂ ਪੈਣਾ, ਸੋ ਕਿਸੇ ਪ੍ਰਕਾਰ ਦੀ ਮੈਲੀ ਨਹੀਂ ਹੋਣੀ। ਇਸ ਕਰਕੇ ਜਿਹੜੀ ਅਕਾਲ ਪੁਰਖ ਦੀ ਨਾਈ ਮਹਿਮਾ ਹੈ, ਸਿਫਤ ਹੈ, ਵਡਿਆਈ, ਉਹ ਸੱਚੀ ਹੈ, ਪਹਿਲਾਂ ਵੀ ਹੁਣ ਵੀ ਸਦਾ ਨੂੰ ਅਗਾਂਹ ਵਾਸਤੇ ਸੱਚੀ ਹੋਵੇਗੀ, ਕਿਉਂਕਿ ਆਪ ਸੱਚਾ ਹੈ।
ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਏ,
ਜਿਸ ਅਕਾਲ ਪੁਰਖ ਨੇ ਸਾਰੀ ਰਚਨਾ ਰਚਾਈ ਹੈ, ਬਨਾਵਟ ਬਣਾਈ ਹੈ, ਤੇ ਨਾਨਾ ਪ੍ਰਕਾਰ ਜਿਹੜਾ ਸੰਸਾਰ ਦ੍ਰਿਸ਼ਮਾਨ ਹੋ ਕੇ ਦਿਖਾਈ ਦੇ ਰਿਹਾ ਹੈ, ਸੋ ਉਹ ਪਰਮਾਤਮਾ ਜਿਸ ਨੇ ਇਸ ਨੂੰ ਰਚਿਆ ਉਹ ਹੈ, ਹੁਣ ਵੀ ਹੈ, ਧੀ ਪਿੱਛੇ ਵੀ ਸੀ ਤੇ ਹੋਸੀ ਆਉਣ ਵਾਲੇ ਸਮੇਂ ਚ ਵੀ ਹੋਵੇਗਾ, ਆਦ ਜੁਗਾਦੀ ਹੁੰਦਾ ਆਇਆ, ਸੋ ਸਦਾ ਸਦਾ ਵਾਸਤੇ ਆ ਪਰਮਾਤਮਾ, ਜਾਏ ਨਾ ਜਾਸੀ, ਨਾ ਉਹ ਨਾਸ ਹੁੰਦਾ ਹੈ ਤੇ ਨਾ ਹੀ ਨਾਸ ਹੋਵੇਗਾ, ਨਾ ਹੁਣ ਨਾਸ ਹੋਇਆ ਨਾ ਹੋਵੇਗਾ, ਇਸ ਪ੍ਰਕਾਰ ਉਹ ਸਦਾ ਸਦਾ ਵਾਸਤੇ ਕਾਇਮ ਦਾਇਮ ਹੈ। ਸੋ ਇਸ ਕਰਕੇ ਉਹ ਸਦਾ ਸਦਾ ਵਾਸਤੇ ਅਕਾਲ ਪੁਰਖ ਪਰਮਾਤਮਾ ਜਿਸ ਨੇ ਰਚਨਾ ਰਚੀ ਹੈ ਉਹਨੂੰ ਸਾਰੇ ਗਾ ਰਹੇ ਹਨ।
ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ,
ਜਿਸ ਪਰਮਾਤਮਾ ਨੇ ਰੰਗਾਂ ਰੰਗਾਂ ਦੀ ਨਾਨਾ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਰੰਗਾਂ ਰੰਗਾਂ ਦੀ ਤੇ ਭਾਂਤਾਂ ਦੀ ਤੇ ਜਿਨਸਾਂ ਦੀ, ਜਿਣਸੀਆਂ ਭਾਵ ਕਿਸਮਾਂ, ਤੇ ਉਹਨਾਂ ਕਿਸਮਾਂ ਦੇ ਗਾਂਹ ਕਈ ਭਾਂਤਾਂ ਤੇ ਕਈ ਰੰਗ ਬਖੇਰ ਦਿੱਤੇ ਬਣਾਉਣ ਤੇ ਵਾਹਿਗੁਰੂ ਨੇ, ਕਹਿੰਦੇ ਕਈ ਜਿਨਸਾਂ ਕਿਸਮਾਂ ਦੀ ਸ੍ਰਿਸ਼ਟੀ, ਭਾਂਤਾਂ ਭਾਂਤਾਂ ਦੀ, ਰੰਗਾਂ ਰੰਗਾਂ ਦੀ, ਜਿਵੇਂ ਇੱਕ ਆਪਾਂ ਮਨੁੱਖ ਜਿਣਸ ਹੈ, ਸੋ ਇਹ ਇੱਕ ਜਾਤੀ ਹੈ, ਔਰ ਮਨੁੱਖਾਂ ਦੇ ਗਾਂਹ ਰੰਗ ਰੂਪ ਵੱਖਰੇ ਵੱਖਰੇ ਹੈ, ਅਨੇਕਾਂ ਪਰ ਕਿਸੇ ਦਾ ਸੁਭਾਅ ਕਿਸੇ ਤਰ੍ਹਾਂ ਦਾ, ਕਿਸੇ ਦਾ ਕਿਸੇ ਤਰ੍ਹਾਂ ਦਾ, ਇਸ ਪ੍ਰਕਾਰ ਇਹ ਸਾਰੀ ਜਿਹੜੀ ਮਾਇਆ ਹੈ, ਸਾਰੀਆਂ ਜੂਨੀਆਂ ਜੀਵ, ਸੋ ਧਰਤੀ ਪਤਾਲ ਆਕਾਸ਼ ਖੰਡ ਬ੍ਰਹਿਮੰਡ ਸਭ ਜਿਹੜੇ ਰਚੇ ਹੈ, ਅਨੇਕਾਂ ਭਾਂਤਾਂ ਦੇ ਕਿਸਮਾਂ ਦੇ ਜਿਣਸਾਂ ਦੇ ਰੰਗਾਂ ਦੇ ਜਿਸ ਨੇ ਬਣਾਏ ਪੈਦਾ ਕੀਤੇ ਹਨ,
ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ,
ਕਹਿੰਦੇ ਕਰ ਕਰਕੇ ਰਚ ਰਚ ਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਕੀਤੇ ਹੋਏ ਨੂੰ ਆਪ ਵੱਖ ਹੋ ਕੇ ਵੇਖ ਰਿਹਾ ਹੈ, ਬੈਠਾ ਵੇਖਿਆ ਵੱਖ ਅਕੇਲਾ, ਪਰਮਾਤਮਾ ਵਿੱਚ ਵੀ ਹੈ ਸਾਰਿਆਂ ਦੇ, ਪਰ ਵਿੱਚ ਹੁੰਦਾ ਹੋਇਆ ਨਿਰਲੇਪ ਹੈ, ਪਾਪ ਪੁੰਨ ਕਾ ਸਲੇਪ ਨ ਲੱਗੈ, ਘਟ ਘਟ ਅੰਤਰ ਸਦ ਹੀ ਜਾਗੈ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਇਸ ਪ੍ਰਕਾਰ ਹੈ ਸਭਨਾਂ ਦੇ ਵਿੱਚ ਪਰ ਵੱਖਰਾ ਨਿਰਲੇਪ ਹੈ, ਕਰ ਕਰਕੇ ਰਜ ਰਜ ਕੇ ਸਾਰੀ ਸ੍ਰਿਸ਼ਟੀ ਨੂੰ, ਫਿਰ ਆਪਣੇ ਕੀਤੇ ਹੋਏ ਸੰਸਾਰ ਨੂੰ, ਆਪਣੀ ਕੁਦਰਤ ਨੂੰ ਆਪ ਵੇਖਦਾ ਪਿਆ, ਜਿਵ ਤਿਸ ਦੀ ਵਡਿਆਈ, ਜਿਉਂ ਉਸ ਦੀ ਆਪਣੀ ਵਡਿਆਈ ਹੈ, ਉਸ ਪ੍ਰਕਾਰ ਉਹ ਵੇਖ ਰਿਹਾ ਸਭਨਾਂ ਨੂੰ ਰਜ ਰਜ ਕੇ, ਉਹਦੀ ਆਪਣੀ ਮੌਜ ਹੈ,
ਜੋ ਤਿਸ ਭਾਵੇ ਸੋ ਇਹ ਕਰਸੇ ਹੁਕਮ ਨ ਕਰਨਾ ਜਾਏ,
ਜੋ ਉਸ ਪਰਮਾਤਮਾ ਨੂੰ ਪਾਉਂਦਾ ਹੈ ਉਹ ਹੀ ਕਰਸੀ ਕਰੇਗਾ, ਉਹ ਪੂਛ ਨਾ ਕਿਸਾ ਕਰੇ ਵਿਚਾਰ, बियो पूछना मसलत कर जो किश करे सो आप करे बियो पूछना मसलत पर किसी होर नू पूछ के सलाह मशवरा नहीं करता भाई हुण सृष्टि रच दईए हुण फलाने नू की दईए फलाने नू की दईए इउं किस कोई उहदा बराबर दा शरीक नहीं है जिहदे तों उहनू सलाह लैणी पैंदी है इस करके उहदे ते हुकम ना करना जायज़ उस अकाल पुरख दे किसे दा हुकम नहीं चलदा आप हुक्मरान है सब दा उहदे सिर ते कोई हुक्मरान नहीं हुक्म चलाउण वाला कोई नहीं सो इस प्रकार अपनी रची हुई परमात्मा सृष्टि नू कर करके पैदा रच रच के फिर जिवें उस नू पाउंदा उस तरह करदा है ते उहदे ते किसे दा हुक्म नहीं चल सकदा अपनी मौज विच आप ही सब कुछ करदा
सो पात साहो साहा पात साहिब नानक रहन रजाई
ओ पातशाह है ते जिहड़े वड्डे वड्डे शाहूकार कबीर वर्गे हन उहनां दे वी सिर दा पात साहिब है सबना तो श्रोमणी साहिब मालिक ते पातशाह ओ आप ही है सो ओहदी रजा विच रहना चाहीदा है सो अपनी जिहड़ी मर्जी है उस परमात्मा दी रजा विच मिला देनी चाहीदी है भगत जन जिहड़े अपनी रजा अपनी मर्जी नू परमात्मा दी रजा विच मिला देंदे उही उसकी प्राप्ति करदे है इस करके सदा वास्ते रहना चाहीदा उसकी रजा विच उहदे हुक्म अंदर अपने आप नू अपनी मर्जी नू खत्म करके उहदे भाणे विच प्रसन्न रहना चाहीदा उह सब दा पातशाह है उहनू उच्चा होर कोई मालिक नहीं है ते सतगुरु नानक देव महाराज ने 27वीं पौड़ी दे अंदर उस अकाल पुरख परमात्मा दा दर ते घर भाव सभना थावां ते वाहिगुरु दा दर घर है सभनी थाई उह समाया होया वखरा हो के सतखंड वसा निरंकार स्वरूप भी है ते फिर जिवें सूरज दीआं किरणां सारे धरती ते पै रहीआं इस प्रकार जिथों तक सृष्टि साजी है उथों तक ही उसकी पहुंच है सो भाव उह सब तों वड्डा है ते सभनी थाई रव्या आप ऐसा वाहिगुरु है ते इस तरह कथन करके सच्चे पातशाह ने सारी सृष्टि नूं उहदा जस गाउंदी हुई वर्णन किया है ते वड्डे वड्डे लोग मतलब उह उसदे दर ते खड़े उहदा जस गा रहे हन सारे उहदे हुक्म दे अधीन हन उस तों वड्डा उच्चा होर कोई भी नहीं इस 27वीं पौड़ी अंदर जो वचन फरमाए हन संखेप रूप विच अर्थ होए हन हुईआं भुल्लां चुकां सतगुरु महाराज ते आप संगत ने क्षमा करनीआं जी
कर कर वेखै कीता अपना जिव तिस दी वडियाई
जो तिस भावै सोए करसे
हुकम न करना जाए
ओ पात
साहो साहा पात साहिब नानक रहन रजाई
वाहेगुरु जी का
खालसा वाहेगुरु जी की फतेह।